ਜੋ ਪਏ ਸ੍ਰੀ ਅੰਗਦ ਸੁਣੀਏ ਗੁਣ ਪੂਰਨ ਆਏ ਜੰਬੋ ਮੈਂ ਪੁਨ ਤੁਰਨ ਸਹਿਜ ਸੁਭਾਏ ਕਾਏ ਸੁਹੇਲੇ ਹੋਤ ਪਇਓ ਸਿੱਧਨ ਤੋਂ ਮੇਲੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਪਤਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਪ੍ਰਤੱਖ ਸਤਿਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੀ ਹੋਈ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਸਭ ਸੰਗਤਾਂ ਵਡਭਾਗੀ ਹਾਂ ਜੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਅਸਥਾਨ 'ਤੇ ਸੁਭਾਏਮਾਨ ਹੋ ਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਗਾਇਣ ਕਰ ਰਹੇ ਹਾਂ, ਸਰਵਣ ਕਰ ਰਹੇ ਹਾਂ। ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਜੋ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤਾਰੇ ਗਿਣੇ ਜਾਤ ਹੈ, ਤਾਰੇ ਨਾ ਗਿਣਾਤ ਹੈ, ਅਸਮਾਨ ਦੇ ਵਿੱਚ ਚੜ੍ਹੇ ਹੋਏ ਤਾਰੇ ਤਾਂ ਗਿਣੇ ਜਾ ਸਕਦੇ ਹਨ, ਪਰ ਜਿਤਨੇ ਕੌਤਕ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੁਨੀਆਂ ਦੇ ਵਿੱਚ ਪਾਪੀ ਲੋਕਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਿਆ, ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ ਕਿ ਦੇਸਾਂ ਦੇਸਾਂਤਰਾਂ ਦਾ ਰਟਣ ਕਰਦੇ ਭਾਈ ਮਰਦਾਨਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਦੀਪਾਂ ਦੇ ਦਰਸ਼ਨ ਕਰਾ ਰਹੇ ਨੇ ਭਾਈ ਮਰਦਾਨਾ ਜੀ ਨੂੰ, ਅਨੇਕਾਂ ਸਮੁੰਦਰਾਂ ਦੇ ਵਿੱਚੋਂ ਪਾਰ ਹੋ ਕੇ ਸਤਿਗੁਰੂ ਮਹਾਰਾਜ ਇੱਕ ਅਜਿਹੀ ਧਰਤੀ 'ਤੇ ਪਹੁੰਚੇ ਨੇ ਜਿੱਥੇ ਨਾ ਚੰਦ ਹੈ ਨਾ ਸੂਰਜ ਹੈ, ਚੰਦ ਨਾ ਸੂਰਜ ਤਹਾਂ ਬਸੈ ਨਿਰੰਕਾਰਾ, ਐਸਾ ਉਹ ਸਥਾਨ ਹੈ ਜਿੱਥੇ ਨਾ ਦਿਨ ਹੈ ਨਾ ਰਾਤ ਹੈ, ਜੇ 12 ਸੂਰਜ ਚੜ੍ਹਦੇ ਹੈ ਤੇ ਉਹ ਕਾਲੇ ਹੋ ਜਾਂਦੇ, ਅੰਧੇਰਾ ਹੀ ਅੰਧੇਰਾ ਹੈ। ਕੁਝ ਧਰਤੀ ਸੋਨੇ ਦੀ ਹੈ, ਉਸ ਤੋਂ ਅੱਗੇ ਪਹਾੜ ਹੀ ਪਹਾੜ ਹੈ, ਅੰਧੇਰਾ ਹੀ ਅੰਧੇਰਾ ਹੈ। ਜੇ ਉਸ ਤੋਂ ਪਹਿਲਾਂ ਕਿਸੇ ਦੀਪ ਵਿੱਚ ਗਏ, ਜੇ ਰਾਜਾ ਉੱਥੋਂ ਦਾ ਸਤਿਗੁਰੂ ਜੀ ਦੇ ਦਰ 'ਤੇ ਭੇਟਾਵਾਂ ਲੈ ਕੇ ਆਇਆ ਤਾਂ ਸਤਿਗੁਰੂ ਜੀ ਆਖਦੇ ਨੇ ਉਸ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਸਤ ਸੰਗਤ ਕਰਿਆ ਕਰੋ, ਵਾਹਿਗੁਰੂ ਦਾ ਨਾਮ ਜਪਿਆ ਕਰੋ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰਕੇ ਨਾਮ ਦ੍ਰਿੜ ਕਰਵਾਓ, ਅਸੀਂ ਉਸੇ ਤਰ੍ਹਾਂ ਆਪ ਜੀ ਦਾ ਨਾਂ ਉਪਦੇਸ਼ ਕਮਾਇਆ ਕਰਾਂਗੇ, ਆਪ ਜੀ ਦਾ ਨਾਮ ਜਪਿਆ ਕਰਾਂਗੇ। ਤੇ ਸਤਿਗੁਰੂ ਜੀ ਨੇ ਆਖਿਆ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਜਪਿਆ ਕਰੋ, ਸਤ ਸੰਗਤ ਕਰਿਆ ਕਰੋ। ਇਹ ਪਾਵਨ ਪਵਿੱਤਰ ਉਪਦੇਸ਼ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਅੱਗੇ ਅਜਿਹੇ ਮਨੁੱਖਾਂ ਦੇ ਪਾਸ ਜਿੱਥੇ ਅਨੇਕਾਂ ਪ੍ਰਕਾਰ ਦੇ ਸੁੱਖ ਉਹ ਲੋਕ ਭੋਗਦੇ ਹੈ, ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸਤ ਸੰਗਤ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਕੌਤਕ ਕੀਤੇ ਹੈ। ਆਪ ਜੀ ਸਭ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ। ਸਭ ਸੰਗਤਾਂ ਗੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਕਿਉਂ ਪਏ ਸ੍ਰੀ ਅੰਗਦ ਸੁਣੀਏ ਗੁਣ ਪੂਰਨ।
ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਗੁਣਾਂ ਕਰਕੇ ਸੰਪੰਨ ਹੋ, ਸੰਪੂਰਨ ਗੁਣਾਂ ਵਾਲੇ ਸਤਿਗੁਰੂ ਨਾ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਗਲੇ ਜੀਵਨ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ।
ਆਏ ਜੰਬੋ ਮੈਂ ਪੁਨ ਤੁਰਨ,
ਤੁਰੰਤ ਉਸ ਇਲਾਕੇ ਵਿੱਚੋਂ ਚੱਲ ਕੇ ਜੋ ਸੋਨੇ ਦੀ ਧਰਤੀ ਹੈ ਉਥੋਂ ਚੱਲ ਕੇ ਸਤਿਗੁਰੂ ਜੀ ਜੰਬੂ ਦੀਪ ਵਿੱਚ ਆਏ ਹੈ। ਇਹ ਜਿੱਥੇ ਆਪਾਂ ਬੈਠੇ ਹਾਂ ਭਰਤਖੰਡ ਦਾ ਜੋ ਇਲਾਕਾ ਹੈ ਨਾ, ਇਸ ਸਾਰੇ ਇਲਾਕੇ ਨੂੰ ਜੰਬੂ ਇਲਾਕਾ ਆਖਦੇ ਹੈ। ਇਸ ਇਲਾਕੇ ਵਿੱਚ ਥੋੜੀ ਦੂਰੀ ਤੇ ਪਹਾੜਾਂ ਵਿੱਚ ਸਤਿਗੁਰੂ ਨਾਨਕ ਦੇ ਮਹਾਰਾਜ ਨਾਨਕ ਮਤੇ ਤੋਂ ਉੱਪਰ ਰੀਠਾ ਸਾਹਿਬ ਆਦਿਕ ਇਹਨਾਂ ਇਲਾਕਿਆਂ ਦੇ ਵਿੱਚ ਪਥੌਰਾਗੜ੍ਹ ਦੇ ਪਾਸ ਸਤਿਗੁਰੂ ਮਹਾਰਾਜ ਇਸ ਇਲਾਕੇ ਵਿੱਚ ਸੁਭਾਏਮਾਨ ਹੋਏ ਹਨ।
ਸਹਿਜ ਸੁਭਾਇਕ ਆਏ ਸੁਹੇਲੋ,
ਸਹਿਜ ਸੁਭਾ ਸੁਤੇ ਸਿੱਧ ਨਿਰਜਤਨ, ਸਤਿਗੁਰੂ ਮਹਾਰਾਜ ਸੁਹੇਲੇ ਸੁਖੀ ਉਸ ਤਰੀਕੇ ਉੱਥੇ ਪਹੁੰਚ ਗਏ।
ਉਤ ਪਇਓ ਸਿੱਧਨ ਸੋ ਮੇਲੋ,
ਤੇ ਅਨੇਕਾਂ ਸਿੱਧ ਜੋ ਇਸ ਇਲਾਕੇ ਵਿੱਚ ਰਹਿੰਦੇ ਨੇ, ਇਹ ਵਿਸ਼ੇਸ਼ ਇਲਾਕਾ ਹੈ ਸਿੱਧਾਂ ਦਾ, ਇੱਥੇ ਸਿੱਧਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਮਿਲਾਪ ਹੋਇਆ ਹੈ।
ਗੋਰਖ ਤਪਕੋ ਤੋ ਸਥਾਨਾ,
ਜਿੱਥੇ ਗੋਰਖ ਨਾਥ ਦਾ ਤਪ ਅਸਥਾਨ ਸੀ, ਇੱਥੇ ਮੈਂ ਜ਼ਰੂਰੀ ਬੇਨਤੀ ਕਰ ਲਵਾਂ, ਕਦੇ ਜਾਓ ਨਾ ਇੱਧਰ ਪੀਲੀ ਭੀਤ ਤੋਂ ਉੱਪਰ ਕਰਨ ਝੀਲ ਵਾਲੇ ਪਾਸੇ, ਜਿੱਥੋਂ ਅੱਗੇ ਜਾ ਕੇ ਮਾਨ ਸਰੋਵਰ ਝੀਲ ਸ਼ੁਰੂ ਹੁੰਦੀ ਹੈ, ਉਸ ਇਲਾਕੇ ਨੂੰ ਜਾਓ। ਰਸਤੇ ਵਿੱਚ ਖਟੀਮਾ ਖਟੀਮਾ ਬਨ ਬਸਾ ਆਦਿਕ ਪਥੌਰਾਗੜ੍ਹ ਹੁੰਦੇ ਹੋਏ ਇਹ ਸਾਰਾ ਇਲਾਕਾ ਉਸ ਵੇਲੇ ਸਿੱਧਾਂ ਦਾ ਸੀ। ਇਸ ਇਲਾਕੇ ਵਿੱਚ ਸਿੱਧਨਾਥ ਜੋਗੀ ਪਹਾੜਾਂ ਵਿੱਚ ਰਿਹਾ ਕਰਦੇ ਸੀ, ਇੱਥੇ ਹੀ ਗੋਰਖਨਾਥ ਤਪੱਸਿਆ ਕਰਿਆ ਕਰਦਾ ਸੀ। ਇਸ ਇਲਾਕੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਾ ਕੇ ਸੁਭਾਏਮਾਨ ਹੋਏ ਹਨ।
ਬੈਠ ਗਏ ਤੈ ਕਿਰਪਾ ਨਿਦਾਨਾ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਮਹਾਰਾਜ ਉੱਥੇ ਜਾ ਕੇ ਸੁਭਾਏਮਾਨ ਹੋ ਗਏ, ਜਿੱਥੇ ਗੋਰਖਨਾਥ ਦਾ ਤਪ ਅਸਥਾਨ ਸੀ।
ਸਭ ਸਿੱਧਨ ਮਿਲੇ ਇੱਕ ਤਿਲ ਲੀਨੋ,
ਸਾਰੇ ਸਿੱਧਾਂ ਨੇ ਇਕੱਠੇ ਹੋ ਕੇ ਇਹਨਾਂ ਨੇ ਸਲਾਹ ਕੀਤੀ ਕਿ ਸਤਿਗੁਰੂ ਜੀ ਆਖਦੇ ਨੇ ਵੰਡ ਕੇ ਛਕਣ ਦੀ ਰੀਤ ਹੈ, ਇਹਨਾਂ ਨੂੰ ਇੱਕ ਤਿਲ ਦੇ ਦਿੰਨੇ ਆ, ਦੇਖਾਂਗੇ ਭਲਾ ਇਹ ਲੋਕ ਇਸ ਤਿਲ ਨੂੰ ਕਿਵੇਂ ਵੰਡ ਕੇ ਛਕਾਉਂਦੇ ਆ। ਇਹਨਾਂ ਨੇ ਸਲਾਹ ਕਰਕੇ ਸਤਿਗੁਰੂ ਜੀ ਨੂੰ ਇੱਕ ਤਿਲ ਭੇਟਾ ਕਰ ਦਿੱਤਾ ਹੈ।
ਗੁਰ ਆਗੇ ਭੇਟ ਸੋ ਤਰ ਦਿਨੋ,
ਸਤਿਗੁਰੂ ਮਹਾਰਾਜ ਜੀ ਦੇ ਅੱਗੇ ਭੇਟਾ ਰੱਖ ਦਿੱਤਾ।
ਕਹਿਓ ਕਿ ਸਭ ਮੈਂ ਦਿਓ ਬਰਤਾਏ,
ਇਹ ਆਖਣ ਲੱਗੇ ਮਹਾਰਾਜ ਇਹ ਤਿਲ ਸਾਰੇ ਲੋਕਾਂ ਵਿੱਚ ਵਰਤਾ ਦੇਵੋ। ਹਾਂਜੀ,
ਨੀਰ ਦੁਰਾਏ ਦੀਨ ਤੇ ਛਾਏ,
ਤੇ ਇਉਂ ਆਖਦੇ ਨੇ ਇਹ ਤਿਲ ਜਿਸ ਵੇਲੇ ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭੇਟ ਕੀਤਾ, ਤੇ ਸਤਿਗੁਰੂ ਜੀ ਨੇ ਉਸ ਵੇਲੇ ਭਾਈ ਬਾਲਾ ਜੀ ਨੂੰ ਹੁਕਮ ਕੀਤਾ ਹੈ।
ਨੀਰ ਦੁਰਾਏ ਦੀਨ ਤੇ ਛਾਈ,
ਉੱਥੇ ਕਹਿੰਦੇ ਪਾਣੀ ਨਜ਼ਦੀਕ ਨਹੀਂ ਸੀ, ਬੜੀ ਦੂਰ ਸੀ ਪਾਣੀ ਉਥੋਂ ਜਿੱਥੋਂ ਇਹ ਤਿਲ ਭੇਟ ਕੀਤਾ। ਹਾਂਜੀ,
ਸਰਬ ਪ੍ਰਕਾਰ ਗਿਆਨ ਗੁਣ ਖਾਨੇ,
ਸਭ ਪ੍ਰਕਾਰ ਕਰਕੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ ਨੇ ਇਹ ਗੱਲ ਇਹਨਾਂ ਦੇ ਮਨ ਦੀ ਜਾਣ ਲਈ,
ਮੇਰੇ ਸੰਗ ਕਹੀ ਅਸਬਾਨੇ,
ਭਾਈ ਬਾਲਾ ਜੀ ਆਖਦੇ ਨੇ ਕਿ ਮੇਰੇ ਨਾਲ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ ਮੈਨੂੰ। ਹਾਂਜੀ,
ਹੇ ਬਾਲੇ ਤੁਮ ਕੋਟੋ ਨੀਕੇ,
ਹੇ ਭਾਈ ਬਾਲਾ ਜੀ ਤੁਸੀਂ ਇਸ ਤਿਲ ਨੂੰ ਘੋਟ ਦੇ ਉਪਾਰ ਰਗੜੋ ਇਸ ਤਿਲ ਨੂੰ। ਹਾਂਜੀ,
ਔਰ ਵਰਤਾਵੋ ਮਦ ਸਬੀਕੇ,
ਤੇ ਫੇਰ ਸਾਰਿਆਂ ਦੇ ਵਿੱਚ ਇਹ ਤਿਲ ਵਰਤਾ ਦੇਵੋ।
ਪੁਰਤੀ ਹੁਤੀ ਦੂਰ ਸਰਤਾ ਬੈ ਬਾਰੇ,
ਉੱਥੇ ਬਹੁਤ ਇੱਕ ਦੂਰ ਨਦੀ ਵਹਿੰਦੀ ਸੀ ਜੋ ਪਾਣੀ ਵਾਲੀ। ਹਾਂਜੀ
ਉੱਚੇ ਸੁਰਸੋ ਗੁਰੂ ਗੁਹਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਚੀ ਆਵਾਜ਼ ਦੇ ਨਾਲ ਉਸ ਨਦੀ ਨੂੰ ਆਪਣੇ ਪਾਸ ਬੁਲਾ ਲਿਆ।
ਸੋ ਆਈ ਤਤਕਾਲ ਅਗਾਰੇ,
ਤੇ ਉਹ ਤਤਕਾਲ ਉਸੇ ਵੇਲੇ ਨਦੀ ਸਤਿਗੁਰੂ ਮਹਾਰਾਜ ਜੀ ਦੇ ਪਾਸ ਚੱਲ ਕੇ ਆ ਗਈ। ਸਤਿਗੁਰੂ ਜੀ ਦੀ ਬਾਣੀ ਦਾ ਫੁਰਮਾਨ ਹੈ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਤੇ ਇਹ ਸਾਰੇ ਮੇਰੇ ਸਤਿਗੁਰੂ ਮਹਾਰਾਜ ਜੀ ਦੇ ਭੈ ਵਿੱਚ ਚੱਲਦੇ ਹੈ, ਸਤਿਗੁਰਾਂ ਦੇ ਹੁਕਮ ਦੇ ਅਧੀਨ ਹੈ। ਇਹ ਨਦੀ ਵੀ ਸਤਿਗੁਰਾਂ ਦਾ ਹੁਕਮ ਮੰਨ ਕੇ ਤੇ ਸਤਿਗੁਰਾਂ ਦੇ ਪਾਸ ਆ ਗਏ।
ਬੋਲੋ ਬੁਲਾਈ ਕਿਨ ਗੋ ਪਾਰੇ,
ਤੇ ਇਉਂ ਜਾਣੋ ਕਿ ਕਿਵੇਂ ਕੋਈ ਜਿਵੇਂ ਕੋਈ ਪਾਲੀ ਡੰਗਰ ਚਗਾਉਣ ਵਾਲਾ, ਗਾਈਆਂ ਨੂੰ ਚਗਾਉਣ ਵਾਲਾ ਪਾਲੀ ਉਹ ਗਊ ਨੂੰ ਆਵਾਜ਼ ਮਾਰ ਕੇ ਆਪਣੇ ਪਾਸ ਬੁਲਾ ਲੈਂਦਾ ਨਾ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਉਹ ਨਦੀ ਬੁਲਾ ਲਈ।
ਤੇਤੇ ਜਲ ਪਾਤਰ ਭਰ ਲੀਨੋ,
ਕਿਤਨੇ ਭਾਵ ਕੇ ਬਰਤਨ ਪਾਣੀ ਦੇ ਨਾਲ ਭਰ ਲਏ।
ਤਿਲ ਕੋ ਘੋਟ ਮਿਲਾਵਨ ਕੀਨੋ,
ਤੇ ਉਧਰ ਤਿਲ ਘੋਟ ਕੇ ਉਸ ਦੇ ਵਿਚ ਇਹ ਪਾਣੀ ਆਦਿਕ ਮਿਲਾ ਦਿੱਤਾ ਹੈ।
ਹੁਣ ਸਭ ਸਿੱਧਨ ਮੈਂ ਵਰਤਾਵਾ,
ਫਿਰ ਸਤਿਗੁਰੂ ਜੀ ਨੇ ਇਹ ਤਿਲ ਸਾਰੇ ਸਿੱਧਾਂ ਦੇ ਵਿਚ ਵਰਤਾ ਦਿੱਤਾ।
ਤਿੰਨ ਸਮਾਜ ਹੱਥ ਪਿਕਤ ਲਜਾਵਾ,
ਤੇ ਐਸਾ ਕੁਝ ਇਹ ਵੇਖ ਕੇ ਨਾ ਸਤਿਗੁਰਾਂ ਦਾ ਕੌਤਕ ਸ਼ਰਮਿੰਦੇ ਹੋ ਗਏ ਕਿ ਇਹਨਾਂ ਦੇ ਬਰਾਬਰ ਹੋਰ ਕੋਈ ਦੁਨੀਆਂ ਦਾ ਮਨੁੱਖ ਕੌਤਕ ਨਹੀਂ ਕਰ ਸਕਦਾ। ਇਤਨੇ ਸ਼ਰਮਿੰਦੇ ਹੋਏ ਨਾ ਇਹ ਕੁਝ ਵੇਖ ਕੇ।
ਬੋਲਿਓ ਮੰਗਲ ਨਾਥ ਸੁਜਾਨਾ,
ਇੱਕ ਮੰਗਲ ਨਾਥ ਜੋਗੀ ਗੋਰਖ ਨਾਥ ਦਾ ਚੇਲਾ ਉਹ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੋਲਿਆ, ਕਹਿਣ ਲੱਗਾ
ਕੱਲ ਮੈਂ ਤੁਮ ਅਵਤਾਰ ਮਹਾਨਾ।
ਜੇ ਸਤਿਗੁਰੂ ਮਹਾਰਾਜ ਕਲਯੁਗ ਦੇ ਵਿਚ ਤੁਸੀਂ ਮਹਾਨ ਅਵਤਾਰ ਹੋ,
ਅਲਖ ਨਿਰੰਜਨ ਮੂਰਤ ਰੂਰੇ,
ਕਾਲਖ ਤੇ ਮਲ ਮਾਇਆ ਤੋਂ ਰਹਿਤ ਹੋ, ਜਾਣਨ ਤੋਂ ਰਹਿਤ ਹੋ, ਤੁਹਾਡੀ ਮਰਿਆਦਾ ਨੂੰ ਕੋਈ ਨੀ ਜਾਣ ਸਕਦਾ, ਤੁਹਾਡੀ ਮਰਿਆਦਾ ਬੜੀ ਸੁੰਦਰ ਹੈ, ਤੁਹਾਡੇ ਗੁਣ ਬੜੇ ਸੁੰਦਰ ਹਨ।
ਸਭ ਬਿਜਕੀ ਅਜ਼ਮਤ ਧਰ ਭੂਰੇ,
ਤੇ ਸਾਰੇ ਪ੍ਰਕਾਰ ਕਰਕੇ ਬੜੀ ਸੁੰਦਰ ਮਰਿਆ ਭਾਵ ਕੇ ਤੁਸੀਂ ਕਰਾਮਾਤ ਦੇ ਧਾਰਨੀ ਹੋ।
ਤੁਮਰੀ ਸਰ ਬਰ ਮੂਰਖ ਕਰੇ,
ਤੁਹਾਡੀ ਬਰਾਬਰਤਾ ਜੋ ਕਰਦਾ ਨਾ ਉਹ ਮੂਰਖ ਹੈ, ਤੁਹਾਡੀ ਬਰਾਬਰਤਾ ਦੁਨੀਆਂ ਦਾ ਕੋਈ ਮਨੁੱਖ ਨਹੀਂ ਕਰ ਸਕਦਾ, ਜੇ ਕੋਈ ਕਰਨ ਦਾ ਯਤਨ ਕਰੇ ਤੇ ਫਿਰ ਉਹ ਮੂਰਖ ਕਹਾਏਗਾ।
ਬਹੁਰ ਲਜਾਏ ਰੇ ਦੇ ਦੁੱਖ ਭਰੇ,
ਤੇ ਜਦੋਂ ਉਹ ਤੁਹਾਡੀ ਬਰਾਬਰਤਾ ਨਾ ਕਰੇ ਤੇ ਫਿਰ ਉਹ ਸ਼ਰਮਿੰਦਾ ਹੋਵੇਗਾ ਤੇ ਦੁੱਖਾਂ ਨੂੰ ਭੋਗੇਗਾ।
ਮਨਮੁਖ ਮਹਿਮਾ ਜਾਣੈ ਨਾਹੀ,
ਮਨਮੁਖ ਲੋਕ ਤੁਹਾਡੀ ਮਹਿਮਾ ਨੂੰ ਜਾਣ ਨਹੀਂ ਸਕਦੇ।
ਨਿਜ ਹੰਕਾਰ ਬਿਖੈ ਗਰ ਬਾਹੇ,
ਆਪਣੇ ਨਿਜ ਹੰਕਾਰ ਦੇ ਵਿਚ ਮਨਮੁਖ ਲੋਕ ਹੰਕਾਰ ਦੇ ਗ੍ਰਸੇ ਹੋਏ, ਆਪਣੇ ਹੰਕਾਰ ਦੇ ਨਾਲ ਆਪ ਹੀ ਸੜ ਜਾਂਦੇ, ਇਤਨਾ ਹੰਕਾਰ ਕਰਦੇ ਹਨ।
ਤੁਮੈ ਪਛਾਨੈ ਸੋ ਗੁਣ ਖਾਨੇ,
ਤੇ ਸਤਿਗੁਰੂ ਮਹਾਰਾਜ ਆਪ ਜੀ ਗੁਣਾਂ ਦੇ ਖਜ਼ਾਨੇ ਹੋ ਤੇ ਉਹ ਆਪ ਜੀ ਨੂੰ ਜਾਣ ਨਹੀਂ ਸਕਦੇ। ਹਾਂਜੀ
ਸੁਣ ਸ਼੍ਰੀ ਨਾਨਕ ਉਚਰੀ ਬਾਨੇ,
ਇਉਂ ਸੁਣ ਕੇ ਉਹਨਾਂ ਦੇ ਕੋਲੋਂ ਐਸੇ ਉਸਤਤ ਵਾਲੇ ਬਚਨ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਣਾਂ ਦੀ ਖਾਣ ਬੋਲੇ ਹਨ।
ਮੰਗਲ ਨਾਥ ਸੁਣੋ ਤੁਮ ਐਸੇ,
ਹੇ ਮੰਗਲ ਨਾਥ ਜੋਗੀ ਜੀ ਤੁਸੀਂ ਇਸ ਤਰੀਕੇ ਨਾਲ ਸੁਣਨਾ ਕਰੋ।
ਨਾਮ ਬਿਨਾ ਗਤ ਹੋਏ ਨਾ ਕੈਸੇ,
ਨਾਮ ਤੋਂ ਬਗੈਰ ਕਿਸੇ ਤਰੀਕੇ ਨਾਲ ਵੀ ਮੁਕਤੀ ਨਹੀਂ ਹੋ ਸਕਦੀ।
ਨਾਮਹੀਨ ਨਰ ਨਰਕ ਸਿਧਾਵੈ,
ਨਾਮ ਤੋਂ ਵਿਹੂਣੇ ਮਨੁੱਖ ਨਰਕਾਂ ਨੂੰ ਜਾਂਦੇ ਹਨ।
ਬੇਮੁਖ ਨਾਮ ਅਧਿਕ ਦੁੱਖ ਪਾਵੈ,
ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਗੈਰ ਬੜਾ ਭਿਆਨਕ ਦੁੱਖ ਭੋਗਦੇ ਹਨ।
ਸੁਣ ਕੇ ਬੋਲਿਓ ਭੰਗਰ ਬੈਨਾ,
ਤੇ ਭੰਗਰ ਨਾਥ ਜੋਗੀ ਸਤਿਗੁਰਾਂ ਦੇ ਕੋਲੋਂ ਇਹ ਬਚਨ ਸੁਣ ਕੇ ਬੋਲਿਆ ਹੈ।
ਯੋਗ ਗਿਆਨ ਬਿਨ ਕੇਵਲ ਹੈ ਨਾ,
ਤੇ ਸਤਿਗੁਰੂ ਮਹਾਰਾਜ ਤੁਸੀਂ ਨਾਮ ਦੀ ਗੱਲ ਕਰਦੇ ਹੋ, ਪਰ ਯੋਗ ਗਿਆਨ ਯੋਗ ਸਾਧਨਾ ਧਾਰਨ ਤੋਂ ਬਗੈਰ ਕਿਸੇ ਤਰੀਕੇ ਨਾਲ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।
ਤੁਮ ਕੈਸੇ ਕਹਿ ਨਾਮ ਬਖਾਨੋ,
ਤੇ ਸਤਿਗੁਰੂ ਜੀ ਤੁਸੀਂ ਕਿਹੜੇ ਨਾਮ ਦੀ ਗੱਲ ਕਰਦੇ ਹੋ, ਤੁਸੀਂ ਕਿਹੜਾ ਨਾਮ ਕਹਿੰਦੇ ਹੋ ਜਿਸ ਦੇ ਨਾਲ ਮੁਕਤੀ ਮਿਲਦੀ ਹੈ? ਹਾਂਜੀ,
ਮਨ ਮੈਂ ਮਤ ਨਾ ਮਾਰੋ ਜਾਨੋ,
ਸਾਡੀ ਮਤ ਨੂੰ ਤੁਸੀਂ ਆਪਣੇ ਮਨ ਦੇ ਅੰਦਰ ਜਾਣਦੇ ਨਹੀਂ। ਯੋਗ ਤੋਂ ਬਗੈਰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਨਾ ਮੁਕਤੀ ਮਿਲਦੀ ਨਾ ਹੋਰ ਕੁਝ ਮਿਲਦਾ। ਹਾਂਜੀ,
ਦੋਹੇਰਾ ਗੁਰੂ ਕੈ ਹੀ ਨਾਮ ਮੈਂ ਜਬ ਹੀ ਮਨ ਥਿਤ ਪਾਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਜਦੋਂ ਸਥਿਤ ਮਨ ਕਰਕੇ ਮਨ ਨੂੰ ਟਿਕਾ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਨਾ, ਇਹ ਮਨੁੱਖ
ਈਸ਼ਰ ਕਰਣਾ ਤੇ ਤਬੈ ਗਿਆਨ ਹਿਰਦੇ ਹੋਇ ਜਾਏ।
ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚ ਗਿਆਨ ਉਤਪੰਨ ਹੋ ਜਾਂਦਾ ਹੈ, ਪੈਦਾ ਹੋ ਜਾਂਦਾ ਹੈ।
ਨਾਮ ਬਿਨਾ ਨੈ ਜੋਗ ਹੈ ਦੇਖੋ ਹਿਰਦੇ ਵਿਚਾਰ,
ਆਪਣੇ ਹਿਰਦੇ ਦੇ ਵਿੱਚ ਵਿਚਾਰ ਕੇ ਵੇਖ ਲਵੋ, ਨਾਮ ਤੋਂ ਬਗੈਰ ਯੋਗ ਨਹੀਂ ਹੋ ਸਕਦਾ। ਯੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰਛਾਈ ਪਾਈ, ਤੇ ਕਿਸ ਕਾਰਨ ਕਰਕੇ ਸਿਰ ਦੇ ਵਿੱਚ ਸਵਾਹ ਮਲ ਲਈ, ਜਟਾ ਧਾਰਨ ਕਰ ਲਈਆਂ, ਯੋਗ ਦੀ ਜੁਗਤੀ ਨੂੰ ਜਾਣਿਆ ਨਹੀਂ। ਸਤਿਗੁਰੂ ਮਹਾਰਾਜ ਫੁਰਮਾਨ ਕਰਦੇ ਨੇ, ਇੱਕ ਅਜਿਹਾ ਯੋਗੀ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਪਾਸ ਆਇਆ, ਮਹਾਰਾਜ ਜਟਾ ਧਾਰਨ ਕਰ ਲਓ, ਕੰਨਾਂ ਦੇ ਵਿੱਚ ਮੁੰਦਰਾ ਪਹਿਣ ਲਓ, ਤੇ ਸਤਿਗੁਰੂ ਜੀ ਆਖਣ ਲੱਗੇ, ਨਾ ਜਟਾ ਮੂੰਦ ਧਾਰੋ ਨਾ ਮੁੰਦਰ ਕਾ ਸਵਾਰੋ, ਨਾ ਜਟਾ ਮੂੰਡ ਧਾਰੋ ਨਾ ਮੁੰਦਰ ਕਾ ਸਵਾਰੋ, ਨਾ ਕਾਨ ਕਾਹੋ ਕੀ ਕਰੋ, ਕਹਿਆ ਪ੍ਰਭੂ ਸੋ ਮੈਂ ਕਰੂੰ। ਤੇ ਸਤਿਗੁਰੂ ਮਹਾਰਾਜ ਫੁਰਮਾਨ ਕਰਦੇ ਨੇ ਕਿ ਇਹ ਤੇ ਸਭ ਯੋਗ ਸਾਧਨਾ ਦਾ ਕਾਰਨ ਜਾਣਿਆ ਨਹੀਂ, ਸਮਝਿਆ ਨਹੀਂ, ਤੇ ਐਵੇਂ ਜੋਗੀ ਬਣੇ ਫਿਰਦੇ ਆ, ਮਨ ਵਿੱਚ ਟਿਕਾਓ ਨਹੀਂ ਆਇਆ, ਮਨ ਰੁਕਿਆ ਨਹੀਂ। ਹਾਂਜੀ,
ਤਾਂ ਤੇ ਸਭੀ ਸਿੱਧ ਮੈਂ ਨਾਮ ਲਖੋ ਸੁਖ ਕਾਰ,
ਤੇ ਸਤਿਗੁਰੂ ਜੀ ਆਖਦੇ ਨੇ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਨਾ, ਇਹ ਸਾਰੀਆਂ ਸਿੱਧੀਆਂ ਦਾ ਮੂਲ ਹੈ, ਰਿਧੀਆਂ ਤੇ ਸਿੱਧੀਆਂ ਦਾ ਨਵ ਨਿਧੀ, 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ, ਰਿਧੀਆਂ ਤੇ ਸਿੱਧੀਆਂ ਉਸ ਮਨੁੱਖ ਦੇ ਪਿੱਛੇ ਪਿੱਛੇ ਦੌੜੀਆਂ ਫਿਰਦੀਆਂ, ਨਾਮ ਤੋਂ ਬਗੈਰ ਕੋਈ ਰਿਧੀ ਸਿੱਧੀ ਪ੍ਰਾਪਤ ਨਹੀਂ ਹੋ ਸਕਦੀ। ਕਿਸ ਕੰਮ ਨੇ ਰਿਧੀਆਂ ਸਿੱਧੀਆਂ, ਰਿੱਧ ਸਿੱਧ ਅਵਰਾ ਸਾਧ
ਸੋਰਠਾ ਅੱਛੇ ਸ੍ਰੇਸ਼ਟ ਨਾਮ ਹੈ ਲੋਕਾ ਕਲੀ ਕਾਲ ਮੈਂ।
ਤੇ ਸਤਿਗੁਰੂ ਜੀ ਆਖਦੇ ਨੇ ਸ੍ਰੇਸ਼ਟ ਉੱਤਮ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ, ਇਸ ਕਲਯੁਗ ਦੇ ਵਿੱਚ ਬੇੜੀ ਦੇ ਸਮਾਨ ਹੈ। ਜਿਵੇਂ ਕੋਈ ਮਨੁੱਖ ਬੇੜੀ ਤੇ ਬੈਠ ਕੇ ਵੱਡੇ ਵੱਡੇ ਸਮੁੰਦਰਾਂ ਤੋਂ ਪਾਰ ਹੋ ਜਾਂਦਾ ਹੈ ਨਾ, ਨਦੀਆਂ ਤੋਂ ਪਾਰ ਹੋ ਜਾਂਦਾ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹੈ ਕਲਯੁਗ ਦੇ ਵਿੱਚ ਬੇੜੀ ਦੇ ਸਮਾਨ, ਪਾਰ ਹੋ ਜਾਈਦਾ ਵਾਹਿਗੁਰੂ ਦੀ ਨਾਮ ਦੀ ਅਸਵਾਰੀ ਤੇ ਅਸਵਾਰ ਹੋ ਕੇ।
ਸ਼ਬਦ ਬਣਿਓ ਅਬਲਾਮ ਸਿੱਧਨ ਕੋ ਲੱਜਤ ਕਰਨ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦਾ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਜੋ ਸਿੱਧਾਂ ਨੂੰ ਸ਼ਰਮਿੰਦਾ ਕਰਨ ਵਾਸਤੇ।
ਰਾਮ ਕਲੇ ਮਹੱਲਾ ਪਹਿਲਾ,
ਰਾਮ ਕਲੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਸਿੱਧਾਂ ਨੂੰ ਬਖਸ਼ਿਸ਼ ਕੀਤਾ ਹੈ।
ਜਗ ਪ੍ਰਬੋਧੈ ਮੜੀ ਵਧਾਵੈ,
ਲੋਕਾਂ ਨੂੰ ਸਮਝਾਉਂਦੇ ਹੈ ਕਿ ਇਉਂ ਨੀ, ਇਉਂ ਕਰੋ, ਆ ਕਰਮ ਕਰੋ, ਆ ਕਰਮ ਕਰੋ, ਆਪ ਮੱਟ ਬਣਾ ਕੇ ਮੜੀਆਂ ਦੀ ਪੂਜਾ ਕਰਦੇ ਮੱਟ ਬਣਾ ਕੇ, ਤੇ ਸਤਿਗੁਰੂ ਜੀ ਆਖਦੇ ਨੇ ਮੜੀਆਂ ਦੀ ਪੂਜਾ ਨੀ ਕਰਨੀ, ਤੇ ਲੋਕਾਂ ਨੂੰ ਉਪਦੇਸ਼ ਦਰੜਾਇਆ ਕੀ ਕਰੇਗਾ ਜੇ ਤੁਸੀਂ ਆਪ ਮੱਠਾਂ ਦੀ ਪੂਜਾ ਕਰੋਗੇ।
ਆਸਣ ਤਿਆਗ ਕਾਏ ਸੱਚ ਪਾਵੈ,
ਤੇ ਆਸਣ ਭਾਵ ਕੇ ਮਰਿਆਦਾ ਨੂੰ, ਗੁਰੂ ਕਾ ਉਪਦੇਸ਼ ਨੂੰ ਤਿਆਗ ਕੇ ਸੱਚ ਦੀ ਪ੍ਰਾਪਤੀ ਕਿਵੇਂ ਕਰੋਗੇ?
ਮਮਤਾ ਮੋਹ ਕਾਮਣ ਹਿਤਕਾਰੇ,
ਵੈਸੇ ਤੇ ਤੁਸੀਂ ਆਖਦੇ ਹੋ ਕਿ ਗ੍ਰਿਸਤੀ ਲੋਕ ਗੁਰੂ ਨਹੀਂ ਹੋ ਸਕਦੇ, ਤੇ ਸਤਿਗੁਰੂ ਜੀ ਆਖਦੇ ਨੇ ਆਪ ਤੁਸੀਂ ਇਸਤਰੀ ਦਾ ਮੋਹ ਕਰਦੇ ਹੋ, ਤੇ ਭਾਵ ਇਸ ਤਰੀਕੇ ਨਾਲ ਤੁਸੀਂ ਧਾਰਨ ਕੀਤੀ ਇਹ ਜੋ ਰੀਤ ਆਪਣੇ ਮਨ ਦੇ ਵਿੱਚ, एक बार सतगुरु नानक देव महाराज जी ने बचन आखे सी जो भाई साहब भाई गुरदास जी ने कलम बंद कीते ने उस वेले ते सिद्धा ने आख्या सी महाराज ग्रिस्ती गुरु नहीं हो सकता ते सतगुरु नानक देव महाराज जी ने आख्या सी होए अतीत ग्रिस्त ताज क्यों उनके घर मंगन जाई अतीत बन गए जोगी बन गए पहाड़ा नू चले गए जंगलों नू चले गए ते कहंदे असी ग्रिस्त दा त्याग कीता पर फिर हथ अड के ग्रिस्तियां दे घर विचों मंगदे हो ते सतगुरु जी आखदे मोह करदे हो वैसे तुसी कहंदे असी ग्रिस्त त्याग दिता है पर तुहाडा जो मन है ना वह भटकदा फिरदा है तुहाडा मन काबू विच नहीं तुहाडा मन वस विच नहीं है
ना अवधूती ना संसारे
ना तुसी साधुआं वाली मर्यादा धारण कीती है भाव के त्यागियां वाली ते ना तुसी ग्रिस्तियां वाली ना ग्रिस्तियां विच गिने जांदे हो ते ना तुसी त्यागियां विच हांजी
योगी बैसरो दुबदा दुख भागे
सतगुरु जी आखदे ने योगी जी मन जोड़ के बैठ जाओ गली जोग ना होई एक दृष्ट जो समसर जाना है योगी कही है सोई जेड़ा मन जोड़ के बैठ जांदा ना एक दृष्टि दे नाल तकदा है मन जोड़ लैंदा ओ जोगी कहाउण दा हकदार है ओ जोगी बनदा इस करके सतगुरु जी आखदे ने मन जोड़ के बैठ जाओ उस वाहेगुरु परमेश्वर दा नाम जपो ते सब कार्ज भाव के सफले हो जाणगे
घर घर मांगत लाज ना लागे
ते घर घर जाके मंगदे फिरदे हो सतगुरु जी आखदे तुहानू शर्म नहीं आउंदी
गावै गीत नचीने आप
गीतां नू गाउंदे फिरदे ऐ लोकां नू समझाउण वास्ते रोटियां कारण पूरा हताल आप पछाड़ धरती नाल ते सतगुरु जी आखदे ने आप नहीं जाणिया अपना मन काबू नहीं कीता लोकां नू जरूर गा गा के सुणाउंदे ऐ हांजी
क्यों लागी निवरै परताप
सतगुरु जी आखदे ने जो मन दे अंदर लगी हुई अग है ना ओ किवें दूर होवेगी जो मन सड़ रहा है ना ओ दूर नहीं होना भाव जो मन दे अंदर अग लगी हुई है तृष्णा दी विकारां दी मन भटकदा है मन उबाले खा रहा है
गुर के शब्द रचै मन भाए
ते सतगुरु महाराज जी फरमान करदे ने गुरु का शब्द अपने हिरदे दे विच धारण करो मन जोड़ो गुरु दे नाल
भिखिया सहज विचारी खाए
सहज विचार दे भिखिया खाओ सहज विचार सुते सिद्ध ते सतगुरु महाराज जी दा बाणी विच फरमान है छादन भोजन की आस ना करे अचिंत मिले सो पाए ऐसी क्रिया दे धारनी बन जाओ सहज पद दी असवारी ते असवार हो जाओ सुते सिद्ध जो प्राप्त हो जावे
भस्म चढ़ाए करे पाखंड
सतगुरु जी आखदे ने सारे शरीर ते स्वाह मलके पखंड कर दे इतना शरीर भाव मैला कुचैला कर लेंदे है ना स्वा मल मल के सतगुरु जी आखदे पखंड करदे हन
माया मोह सहज जम डंड
ते माया दे मोह दे विच जुड़े होए जमां दे डंडे सिर दे विच सहारदे है सतगुरु जी दा फुरमान है बाणी दे विच जम का डंड मूंड मह लागा खिन मह करै नबेरा ए जमां दा डंडा सिर दे विच जागदा है कहो कबीर तब ही नर जागै जम का डंड मूंड मह लग ते जमा दा डंडा जमा दा डंड दमा जमा दी सजा सहार दे हन
फूटे खापर भीख ना पाए
सतगुरु जी आखदे ने मन है ना जो विकारां दे नाल टुट गया ए मन दा भांडा ते इस दे विच वाहेगुरु परमेश्वर दे नाम दी भिखिया कित्थों पाओगे जदों बर्तन ही टुट गया ते नाम दी भिखिया इस मन विच पैणी नहीं जदों मन उबाले खांदा विकारां दे विच मन विच नाम नहीं टिकदा भरिया होया माया दी अंश भरी हुई है मन काबू विच नहीं ते सतगुरु जी आखदे ने फिर की करोगे
बंधन बांधिया आवै जाए
बंधना दे विच बन्निया होया जन्म धार के संसार विच आउंदा ते मर के चलिया जांदा जम्मण मरण दे चक्कर विच पिया होया बंधना दे विच पिया होया अनेकां जन्म भोगदा है।
बिंद न राखै जती कहावै।
सतगुरु जी आखदे ने बिंद तां रखदे नहीं, भाव के मन नूं काबू नहीं रखदे। काम दी अंश मन दे विच लगी हुई है। जती सदावै जुगत न जाणै, छड बहै घर बार। घर बार त्याग के जंगलां नूं चले गए जती कहौंदे। सतगुरु जी आखदे मन नूं काबू तां कीता नहीं ते अपने आप नूं जती कहौंदे। इस तरह जती नहीं बनिया जांदा।
माई मांगत त्रै लोभावै।
सतगुरु जी आखदे ने जिन्हां दे घरों जाके मंगदे हो ना, जिन्हां नूं मावां भैणां कहिंदे हो, इत्थे माई अखर वरत्या, जिन्हां नूं माता आखदे हो, मां आखदे हो, ते सतगुरु जी आखदे फिर उन्हां ते लुभायमान हो जांदा तुहाडा मन।
निर्दया नहीं जोत उजाला।
भाव मन विच दया नहीं, दयावान नहीं, निर्दयी हो ते इस तरह मन दे विच प्रकाश किवें होवेगा।
बुढ़त बुढ़े सर्व जंजाला।
सारे जंजालां दे विच डुबदे डुबदे डुब गए।
पेक करे खिंता बो थटुआ।
सतगुरु जी आखदे ने बहुते भेख धारण कर ले अपने तन ते, बाजी करदे समान अनेकां प्रकार दे स्वांग करदा, कदे कुछ बन जांदा है, कदे कुछ बन जांदा है।
झूठे खेल खेलै बो नटुआ।
नटुआ बाजीगर, जिवें झूठे खेलां नूं खेलदा है ना, उसे तरह ए मनुख भाव जोगियां दी जो किरिया है ना, उस बाजीगर दी बाजी दे समान है, जादूगर दी बाजी दे समान।
अंतर अगन चिंता बो जारे।
अंदर अग लगी हुई है तृष्णा दी, ते जिसने अंदर सब कुछ जाल दिता है, साड़ दिता है, अशांत कर दिता है।
बिन कर्मा कैसे उतर सपारे।
एक श्रेष्ठ चंगे कर्म करन तो बगैर इस संसार समुंदर तो ਕਿਵੇਂ ਪਾਰ ਹੋਇਆ ਜਾਏਗਾ।
ਮੁੰਦਰਾ ਫਟਕ ਬਣਾਈ ਕਾਨ।
ਕਹਿੰਦੇ ਮੁੰਦਰਾ ਬਣਾ ਕੇ ਕੰਨ ਦੇ ਵਿੱਚ ਪਾ ਲਈਆਂ। ਸਤਿਗੁਰੂ ਨਾਨਕ ਦੇ ਮਹਾਰਾਜ ਜੀ ਆਖਦੇ ਨੇ ਜੇ ਮੁੰਦਰਾ ਪਾਉਣੀ ਹੈ ਨਾ ਤਾਂ ਪਾਓ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਸ਼ਰਮ ਵਾਹਿਗੁਰੂ ਸੰਤੋਖ ਦੀ ਮੁੰਦਰਾ ਪਹਿਨੋ। ਤੇ ਇਸ ਤਰ੍ਹਾਂ ਬਣਾ ਲਈਆਂ ਮੁੰਦਰਾ ਘੜ ਘੜ ਕੇ ਕੰਨ ਦੇ ਵਿੱਚ ਪਾ ਲਈਆਂ।
ਮੁਕਤ ਨਹੀਂ ਵਿਦਿਆ ਵਿਗਿਆਨ।
ਬਗੈਰ ਗਿਆਨ ਤੋਂ, ਵਿਦਿਆ ਪੜ੍ਹਨ ਤੋਂ ਬਗੈਰ ਮੁਕਤੀ ਪ੍ਰਾਪਤ ਨਹੀਂ ਹੋਵੇਗੀ। ਜਿਤਨੀ ਦੇਰ ਤੱਕ ਉਸ ਵਾਹਿਗੁਰੂ ਪਰਮੇਸ਼ਰ ਦੇ ਸ੍ਰੇਸ਼ਟ ਗੁਣ ਆਪਣੇ ਹਿਰਦੇ ਵਿੱਚ ਧਾਰਨ ਨਹੀਂ ਕਰਦੇ।
ਸੇਵਾ ਇੰਦਰੀ ਸਾਧ ਲੁਭਾਨਾ।
ਜ਼ਬਾਨ ਵੀ ਤੇ ਇੰਦਰੀਆਂ ਵੀ, ਅੱਖੀਂ ਵੇਖਣ ਰੱਜੀਆਂ ਬਹੁਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣਨ ਰੋਵਣ ਤੇ ਹਾਸੇ, ਸਾਦੀ ਜੀਭ ਨ ਰੱਜੀਆਂ ਕਰ ਭੋਗ ਬਿਲਾਸੇ। ਇਸ ਤਰੀਕੇ ਨਾਲ ਇਹ ਸਾਰੀਆਂ ਇੰਦਰੀਆਂ ਨੀ ਰੱਜਦੀਆਂ, ਜੀਭ ਵੀ ਨੀ ਰੱਜਦੀ, ਇੰਦਰੀਆਂ ਨੀ ਰੱਜਦੀਆਂ, ਨਿੰਦਾ ਚੁਗਲੀ ਬਖੀਲੀ ਕਰਨ ਵਿੱਚ ਲੱਗੀਆਂ ਹੋਈਆਂ ਹਨ।
ਪਸ਼ੂ ਭਏ ਨਹੀਂ ਮਿਟੈ ਨਿਸ਼ਾਨਾ।
ਭਾਵ ਪਸ਼ੂਆਂ ਵਾਲੇ ਇਹ ਕਰਮ ਕਰਦਾ ਇਸ ਤਰੀਕੇ ਨਾਲ ਨਹੀਂ, ਇਹ ਮਿਟਣਗੇ ਮਨੁੱਖ ਦੇ ਵਿਕਾਰ ਸਿਰ ਤੇ ਸਰੀਰ ਤੇ ਸਵਾਹ ਮਲਣ ਦੇ ਨਾਲ।
ਤ੍ਰੈ ਵਿਧ ਲੋਗਾ ਤ੍ਰੈ ਵਿਧ ਜੋਗਾ।
ਭਾਵ ਇਹ ਅਜਿਹੀ ਜੋ ਕਿਰਿਆ ਆਦਿਕ ਇਹਨਾਂ ਲੋਕਾਂ ਨੇ ਧਾਰਨ ਕੀਤੀ ਹੈ ਨਾ ਕਿ ਅਸੀਂ ਇਹ ਜੋਗਾ ਕਰਦੇ ਆ, ਤਿੰਨ ਪ੍ਰਕਾਰ ਦਾ ਜੋਗਾ ਇਹ ਕਰਦੇ ਆ, ਕਦੀ ਕੋਈ ਆਸਨ ਕਰ ਲਿਆ, ਕਦੀ ਕੋਈ ਆਸਨ ਕਰ ਲਿਆ, ਤੇ ਸਤਿਗੁਰੂ ਜੀ ਆਖਦੇ ਨੇ ਇਸ ਤਰੀਕੇ ਨਾਲ ਪਾਰ ਉਤਾਰਾ ਨਹੀਂ ਹੋਣਾ।
ਸ਼ਬਦ ਵਿਚਾਰੇ ਚੂਕਸ ਸੋਗਾ।
ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਸਾਰੇ ਪ੍ਰਕਾਰ ਦੇ ਸੋਗ ਆਦਿਕ ਖਤਮ ਹੋ ਜਾਣਗੇ।
ਉਜਲ ਸਾਚ ਸੋ ਸ਼ਬਦ ਹੋਏ।
ਵਾਹਿਗੁਰੂ ਪਰਮੇਸ਼ਰ ਦਾ ਜੋ ਸ਼ਬਦ ਹੈ ਨਾ, ਇਹ ਉਜਾਲਾ ਪ੍ਰਕਾਸ਼ ਬਖਸ਼ਣ ਵਾਲਾ ਹੈ।
ਜੋਗੀ ਜੁਗਤ ਵਿਚਾਰੇ ਸੋਏ।
ਸਤਿਗੁਰੂ ਜੀ ਆਖਦੇ ਨੇ ਜੋਗੀ ਲੋਕ ਜਦੋਂ ਇਸ ਜੁਗਤੀ ਨੂੰ ਵਿਚਾਰ ਲੈਂਦੇ ਹਨ।
ਤੁਝ ਪੈ ਨਾਉ ਨਿਦ ਤੂੰ ਕਰਨਾ ਜੋਗ।
ਸਤਿਗੁਰੂ ਜੀ ਆਖਦੇ ਨੇ ਜਿਹੜਾ ਅਜਿਹਾ ਜੋਗ ਧਾਰਨ ਕਰ ਲੈਂਦਾ ਹੈ ਨਾ, ਉਹਨਾਂ ਨੂੰ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ।
ਥਾਪ ਥਾਪੇ ਕਰੇ ਸੋਗ।
ਵਾਹਿਗੁਰੂ ਪਰਮੇਸ਼ਰ ਥਾਪਦਾ ਹੈ, ਬਣਾਉਂਦਾ ਹੈ ਤੇ ਭਾਵ ਕਿ ਖਤਮ ਕਰਦਾ ਸਾਰੇ ਕਾਰਜਾਂ ਕਰਨ ਦੇ ਯੋਗ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ।
ਜਤ ਸਤ ਸੰਯਮ ਸੱਚ ਸੋ ਚੀਨ,
ਜਾਤ ਤੇ ਸੱਤ ਇਹ ਹੈ ਸੱਚ। ਜਦੋਂ ਸੱਚ ਧਾਰਨ ਕਰ ਲਿਆ ਨਾ, ਸੱਚ ਦੇ ਨਾਲ ਜੁੜ ਗਿਆ ਤੇ ਸਤਿਗੁਰੂ ਜੀ ਆਖਦੇ ਨੇ ਉਹੀ ਜਤੀ ਸਤੀ ਜਾਣਨਾ ਕਰੋ।
ਨਾਨਕ ਜੋਗੀ ਤੈ ਭਵਨ ਮੀਤ,
ਸਤਿਗੁਰੂ ਜੀ ਆਖਦੇ ਨੇ ਤਿੰਨਾ ਭਵਨਾ ਨੂੰ ਜਿੱਤ ਕੇ ਜੋਗੀ ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦਾ ਹੈ।
ਜੋ ਪਈ ਦੰਭ ਧਾਰ ਕਰ ਜਗ ਦਿਖ ਰਾਵੋ,
ਸਤਿਗੁਰੂ ਜੀ ਆਖਦੇ ਨੇ ਪਖੰਡ ਕਰਕੇ ਸੰਸਾਰ ਨੂੰ ਵਿਖਾਉਂਦੇ ਹੋ, ਭਰਮਾਉਂਦੇ ਹੋ ਸੰਸਾਰ ਨੂੰ। ਹਾਂਜੀ,
ਲੋਕਨ ਮੈਂ ਨਿਜ ਮਾਨ ਵਧਾਵੋ,
ਲੋਕਾਂ ਦੇ ਵਿੱਚ ਆਪਣੀ ਮਾਨ ਵਡਿਆਈ ਇੱਜ਼ਤ ਕਹਿੰਦੇ ਸਾਡੀ ਹੋਵੇ, ਇਸ ਕਰਕੇ ਇਹ ਕਰਾਂ ਮਾਤਾ ਦਿਖਾਉਂਦੇ ਹੋ, ਰਿੱਧੀਆਂ ਸਿੱਧੀਆਂ ਦਿਖਾਉਂਦੇ ਹੋ ਆਪਣੀ ਮਾਨ ਵਡਿਆਈ ਵਾਸਤੇ, ਪੂਜਾ ਪ੍ਰਤਿਸ਼ਠਾ ਵਾਸਤੇ।
ਏਕ ਕੋਰ ਨੈ ਹਿਰਦੈ ਕਮਾਵੋ,
ਤੇ ਵਾਹਿਗੁਰੂ ਜੀ ਆਖਦੇ ਨੇ ਉਸ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਨਹੀਂ ਕਰਦੇ, ਸਿਰਫ ਪਖੰਡ ਕਰ ਕਰਕੇ ਲੋਕਾਂ ਨੂੰ ਭਰਮਾ ਕੇ ਮਗਰ ਲਾ ਲੈਂਦੇ ਹੋ।
ਨਾਮ ਜਪੇ ਬਿਨ ਕਿਉਂ ਸੱਚ ਪਾਵੋ,
ਨਾਮ ਜਪਣ ਤੋਂ ਬਗੈਰ ਸੱਚ ਦੀ ਪ੍ਰਾਪਤੀ ਕਿਵੇਂ ਕਰੋਗੇ।
ਜਗਤ ਸਤ ਲਖਤ ਜੈ ਜੋ,
ਤੇ ਸਤਿਗੁਰੂ ਜੀ ਆਖਦੇ ਨੇ ਸੰਸਾਰ ਨੂੰ ਝੂਠਾ ਜਾਣ ਕੇ ਕਿ ਸੰਸਾਰ ਝੂਠਾ ਹੈ, ਇਸ ਵਿੱਚੋਂ ਕੁਝ ਪ੍ਰਾਪਤ ਨਹੀਂ ਹੋਣਾ, ਇਸ ਕਰਕੇ ਸਤਿਗੁਰੂ ਜੀ ਆਖਦੇ ਨੇ ਜਦੋਂ ਇਹ ਮਨੁੱਖ ਸਮਝ ਲੈਂਦਾ ਨਾ ਕਿ ਸੰਸਾਰ ਝੂਠਾ ਹੈ, ਫਿਰ ਉਸ ਦਾ ਜੋਗ ਸੱਚਾ ਹੈ, ਜਦੋਂ ਸੱਚ ਦੇ ਨਾਲ ਮਨ ਜੋੜ ਲਿਆ। ਹਾਂਜੀ,
ਮਨ ਹਿਤ ਦੰਭ ਕਰੈ ਨਾ ਸੋ,
ਤੇ ਫਿਰ ਉਹ ਆਪਣੇ ਪੂਜਾ ਵਾਸਤੇ ਮਾਣ ਵਾਸਤੇ ਦੰਭ ਨਹੀਂ ਕਰਦਾ, ਪਖੰਡ ਨਹੀਂ ਕਰਦਾ।
ਇੱਕ ਮਨ ਹੈ ਜੋ ਨਾਮ ਜਪਾਹੇ,
ਇੱਕ ਮਨ ਹੋ ਕੇ ਉਹ ਵਾਹਿਗੁਰੂ ਦਾ ਨਾਮ ਜਪਦਾ ਹੈ।
ਮਿਲੈ ਸੋ ਨਾਮੀ ਕੇ ਮਾਈ,
ਤੇ ਇਸ ਤਰ੍ਹਾਂ ਉਹ ਨਾਮੀ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਮਿਲ ਜਾਂਦਾ ਹੈ।
ਸੁਣਤ ਸ਼ਬਦ ਸਿੱਧ ਸਰਬ ਲਜਾਏ,
ਇਹ ਸਤਿਗੁਰੂ ਮਹਾਰਾਜ ਜੀ ਕੋਲੋਂ ਸ਼ਬਦ ਸੁਣ ਕੇ ਨਾ ਤੇ ਸਿੱਖ ਵਾਹਿਗੁਰੂ ਸਿੱਧ ਸ਼ਰਮਿੰਦੇ ਹੋ ਗਏ।
ਦੂਸ਼ਣ ਭਏ ਨਾ ਉੱਤਰ ਆਏ,
ਤੇ ਚੁੱਪ ਹੋ ਗਏ, ਕੋਈ ਜਵਾਬ ਨਹੀਂ ਆਇਆ।
ਕਰੀ ਆਦੇਸ਼ ਆਦੇਸ਼ ਬਹੋਰੇ,
ਆਦੇਸ਼ ਆਦੇਸ਼ ਕਹਿ ਕੇ ਨਾ ਹੋਰ ਪਾਸੇ ਚਲੇ ਗਏ।
ਗਏ ਸਿੱਧ ਸਭ ਔਰੇ ਥੋਰੇ,
ਸਿੱਧ ਹੋਰ ਪਾਸੇ ਚਲੇ ਗਏ।
ਗੋਰਖ ਮਤਾ ਨਾਮੀਕ ਥਾਨਾ, ਤਹਾਂ ਜਾਏ ਕੀਏ ਆਸਨ ਠਾਨਾ।
ਇੱਕ ਗੋਰਖ ਨਾਥ ਨਾਮ ਦਾ ਅਸਥਾਨ ਨਗਰ ਸੀ, ਪਿੰਡ
ਗੋਰਖ,
ਵਾਹਿਗੁਰੂ ਗੋਰਖ ਮਤਾ, ਉਸ ਅਸਥਾਨ ਤੇ ਜਾ ਕੇ ਬੈਠ ਗਏ। ਸਤਿਗੁਰੂ ਨਾਨਕ ਦੇ ਮਹਾਰਾਜ ਉੱਥੇ ਉਸ ਵੇਲੇ ਜੰਗਲ ਹੀ ਜੰਗਲ ਹੋਇਆ ਕਰਦਾ ਸੀ, ਜਿੱਥੇ ਅੱਜ ਬੜਾ ਸੁੰਦਰ ਅਸਥਾਨ, ਪਾਵਨ ਪਵਿੱਤਰ ਅਸਥਾਨ, ਚਰਨ ਛੋਹ ਪ੍ਰਾਪਤ ਸਤਿਗੁਰੂ ਨਾਨਕ ਦੇ ਸਹਿ ਮਹਾਰਾਜ ਜੀ, ਜਿਸ ਦਾ ਅੱਜ ਨਾਮ ਨਾਨਕ ਮਤਾ ਹੈ, ਪਹਿਲਾਂ ਯੂਪੀ ਸਟੇਟ ਦੇ ਵਿੱਚ, ਅੱਜ ਉੱਤਰਾਖੰਡ ਸਟੇਟ ਦੇ ਵਿੱਚ ਇਸ ਅਸਥਾਨ ਸੁਭਾਏਮਾਨ ਹੈ। ਇਸ ਅਸਥਾਨ ਤੇ ਸਤਿਗੁਰੂ ਮਹਾਰਾਜ ਜਾ ਕੇ ਸੁਭਾਏਮਾਨ ਹੋਏ ਇਸ ਗੋਰਖ ਮਤੇ ਦੀ ਧਰਤੀ ਤੇ, ਜਿਸ ਨੂੰ ਗੋਰਖ ਮਤਾ ਕਰਕੇ ਬੁਲਾਇਆ ਜਾਂਦਾ ਸੀ।
ਗੋਰਖ ਮਤਾ ਨਾਮ ਇੱਕ ਥਾਨਾ, ਗਏ ਸਿੱਧ ਸਭ ਔਰੇ ਠੋਰੇ,
ਭਾਵ ਸਿੱਧ ਤੇ ਹੋਰ ਜਗ੍ਹਾ ਤੇ ਚਲੇ ਗਏ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਇਸ ਗੋਰਖ ਮਤੇ ਦੇ ਅਸਥਾਨ ਤੇ ਆ ਗਏ।
ਕਿਨਹੂ ਤਰ ਮਿਰਗ ਛਾਲ ਡਸਾਏ,
ਇਸ ਗੋਰਖਨਾਥ ਦੇ ਅਸਥਾਨ ਤੇ ਸਿੱਧ ਆ ਗਏ ਤੇ ਕਿਸੇ ਨੇ ਆ ਕੇ ਨਾ ਹਿਰਨ ਦੀ ਖੱਲ ਆਪਣੇ ਥੱਲੇ ਵਿਛਾ ਲਈ, ਬੈਠ ਗਿਆ ਕੋਈ ਹਿਰਨ ਦੀ ਖੱਲ ਵਿਛਾ ਕੇ।
ਕਿਨ ਬੈਰਾਗਨ ਭੁਜਾ ਉਠਾਏ,
ਤੇ ਕਿਸੇ ਨੇ, ਇੱਕ ਬੈਰਾਗਨ ਹੁੰਦੀ ਇਹਨਾਂ ਜੋਗੀਆਂ ਦੇ ਕੋਲ, ਆਪਣੇ ਹੱਥ ਵਿੱਚ ਉਠਾ ਲਈ ਇਹਨਾਂ ਲੋਕਾਂ ਨੇ। ਹਾਂਜੀ,
ਭਸਮ ਸੰਗ ਅੰਗਾ ਸਿਤਰੰਗਾ,
ਤੇ ਸਾਰੇ ਸਰੀਰ ਤੇ ਸਵਾਹ ਮਲ ਕੇ ਨਾ ਆਪਣੇ ਸਾਰੇ ਸਰੀਰ ਦੇ ਅੰਗਾਂ ਨੂੰ ਸਫੈਦ ਕਰ ਲਿਆ, ਚਿੱਟਾ ਕਰ ਲਿਆ।
ਦੂਸ਼ਣ ਬੈਠੇ ਮਾਨੀ ਉਤੰਗਾ,
ਪਰ ਮਾਨ ਦੇ ਵਿੱਚ ਗਰਸੇ ਹੋਏ, ਹੰਕਾਰ ਦੇ ਵਿੱਚ ਗਰਸੇ ਹੋਏ ਇਹ ਲੋਕ ਬੈਠ ਗਏ ਚੁੱਪ ਕਰਕੇ, ਕੁਝ ਨਹੀਂ ਬੋਲਦੇ ਕਿ ਅਸੀਂ ਮੌਨ ਧਾਰੀ ਬਣ ਕੇ ਬੈਠਾਂਗੇ। ਤੇ ਲੋਕ ਇੱਥੇ ਆ ਕੇ ਸਾਡੀ ਪੂਜਾ ਕਰਨਗੇ ਹਨ।
ਜਿਨ ਪਾਛੈ ਕੇਤਕ ਚਿਰ ਕਾਲਾ,
ਉਹਨਾਂ ਤੋਂ ਬਾਅਦ ਕੁਝ ਕੁ ਸਮਾਂ ਹਾਂਜੀ
ਤਹਾਂ ਪਹੁੰਚੇ ਜਾਏ ਕਿਰਪਾਲਾ,
ਕਿਰਪਾ ਦੇ ਘਰ ਕਿਰਪਾਲੂ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਆ ਗਏ।
ਸਭ ਕੋ ਕੀਨ ਆਦੇਸ਼ ਆਦੇਸ਼ਾ,
ਸਾਰਿਆਂ ਨੂੰ ਆ ਕੇ ਸਤਿਗੁਰੂ ਜੀ ਨੇ ਆਦੇਸ਼ ਆਦੇਸ਼ ਆਖਿਆ। ਉਹਨਾਂ ਦੀ ਇਹ ਬੋਲੀ ਸੀ, ਕਹਿੰਦੇ ਸੀ ਅਸੀਂ ਉਸ ਮਾਲਕ ਰੱਬ ਨੂੰ ਆਦੇਸ਼ ਆਦੇਸ਼ ਕਹਿੰਦੇ ਆ, ਤੇ ਸਤਿਗੁਰੂ ਜੀ ਆਖਦੇ ਨੇ ਅਸੀਂ ਉਸ ਮਾਲਕ ਨੂੰ ਆਦੇਸ਼ ਕਹਿੰਦੇ ਆ, ਤੁਸੀਂ ਆਪਸ ਵਿੱਚ ਆਦੇਸ਼ ਕਹਿੰਦੇ ਹੋ। ਤੇ ਸਤਿਗੁਰੂ ਜੀ ਨੇ ਆ ਕੇ ਇਹਨਾਂ ਨੂੰ ਆਦੇਸ਼ ਆਦੇਸ਼ ਆਖਿਆ।
ਬੈਠਿਓ ਚੈਤ ਬੋਰ ਜਗਤੇਸ਼ਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਮਾਲਕ ਇਸ ਅਸਥਾਨ ਤੇ ਸੁਭਾਇਮਾਨ ਹੋ ਗਏ।
ਬੈਠੇ ਚਹਿਤ ਸੂਕੋ ਬਿਰਕੋ ਤੋ ਤੈ ਏਕੋ ਤੇ ਤਰ ਬੈਠੇ ਜਲਦ ਬਿਕੋ।
ਇੱਕ ਉੱਥੇ ਸੁੱਕਾ ਹੋਇਆ ਬ੍ਰਿਸ਼ ਸੀ, ਉਸ ਸੁੱਕੇ ਹੋਏ ਬ੍ਰਿਸ਼ ਦੇ ਹੇਠ ਗਿਆਨ ਦੇ ਸਮੁੰਦਰ ਸਤਿਗੁਰੂ ਮਹਾਰਾਜ ਸੁਭਾਇਮਾਨ ਹੋ ਗਏ।
ਸੋ ਚਲ ਦਲ ਕੋ ਤਰੂ ਤਤਕਾਲਾ,
ਚਲ ਦਲ ਭਾਵ ਕੇ ਪਿੱਪਲ ਦਾ ਬ੍ਰਿਸ਼ ਸੀ, ਜਿੱਥੇ ਅੱਜ ਵੀ ਆਪ ਜੀ ਜਾ ਕੇ ਦੀਦਾਰੇ ਕਰਦੇ ਹੋ, ਉਸ ਹਰਿਮੰਦਰ ਸਾਹਿਬ ਅਸਥਾਨ ਦੇ ਜਿੱਥੇ ਅੱਜ ਵੀ ਉਹ ਪਿੱਪਲ ਸੁਭਾਇਮਾਨ ਹੈ, ਉਸ ਪਿੱਪਲ ਦੇ ਹੇਠ ਜਾ ਕੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ।
ਹੋਤ
ਹਾਂਜੀ
ਹਰੇ ਹੋਤ ਪਾ ਪੱਤਰ ਵਿਸਾਲਾ,
ਜੋ ਬਿਲਕੁਲ ਸੁੱਕਾ ਹੋਇਆ ਸੀ ਨਾ ਉਹ ਬ੍ਰਿਸ਼ ਪਿੱਪਲ ਦਾ, ਉਸ ਦੇ ਹੇਠ ਜਾ ਕੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ ਤੇ ਉਹ ਪਿੱਪਲ ਹਰਾ ਹੋ ਗਿਆ ਸਤਿਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਕਰਕੇ।
ਅਵਲੋਕਤ ਬਿਸਮੇ ਸਿੱਧ ਮਾਨੇ,
ਤੇ ਜੋ ਹੰਕਾਰੀ ਸਿੱਧ ਸੀ ਨਾ ਇਹ ਵੇਖ ਕੇ ਬੜੇ ਆਪਣੇ ਮਨ ਦੇ ਵਿੱਚ ਹੈਰਾਨ ਹੋਏ ਹਨ।
ਕਰੈ ਅਸੂਯਾ ਬੋਲੇ ਬਾਨੇ,
ਤੇ ਭਾਵ ਈਰਖਾ ਦੇ ਵਿੱਚ ਮਿਲੀ ਹੋਈ ਬਾਣੀ ਇਹ ਬੋਲ ਕੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਆਖਣ ਲੱਗੇ ਈਰਖਾ ਦੇ ਨਾਲ, ਹਾਂਜੀ
ਸਿੱਖਿਆ ਲੈ ਤੂੰ ਪਾਛਿਕ ਕੇ ਕੋ,
ਤੇ ਕਿਸ ਦੇ ਕੋਲੋਂ ਤੁਸੀਂ ਸਿੱਖਿਆ ਪ੍ਰਾਪਤ ਕੀਤੀ, ਕਿਸ ਦੀ ਸਿੱਖੀ ਧਾਰਨ ਕੀਤੀ, ਤੁਹਾਡਾ ਗੁਰੂ ਕੌਣ ਹੈ,
ਕੋ ਨਾਮ ਬਤਾਓ ਤੇ ਕੋ,
ਉਸ ਦਾ ਨਾਮ ਸਾਨੂੰ ਦੱਸਣਾ ਕਰੋ,
ਕਿਸ ਦੁੱਖ ਤੇ ਔਰ ਭਇਓ ਉਦਾਸਾ,
ਕਹਿੰਦੇ ਕੋਈ ਤੈਨੂੰ ਘਰ ਵਿੱਚ ਦੁੱਖ ਹੈ ਜਿਸ ਕਰਕੇ ਇਹ ਉਦਾਸੀ ਧਾਰਨ ਕਰ ਲਈ, ਕਿਹੜੇ ਦੁੱਖ ਕਰਕੇ ਤੂੰ ਉਦਾਸੀ ਬਣ ਗਿਆ, ਘਰ ਬਾਰ ਤਿਆਗ ਦਿੱਤਾ ਹੈ,
ਇਹ ਡਰ ਕਰਨਾ ਜਾਏ ਅਵਾਸਾ,
ਤੇ ਜਾਂ ਕਿਸੇ ਦਾ ਕੋਈ ਡਰ ਹੈ, ਕਿਸੇ ਦਾ ਡਰ ਭੈ ਧਾਰਨ ਆਦਿ ਕਰਕੇ, ਕਿਸੇ ਨਾਲ ਲੜਾਈ ਝਗੜਾ ਹੈ, ਕਿਸੇ ਨਾਲ ਵੈਰ ਵਿਰੋਧ ਹੈ, ਇਸ ਕਰਕੇ ਆਪਣੇ ਘਰ ਨੂੰ ਤਿਆਗ ਦਿੱਤਾ ਹੈ।
ਵਿਚਰਤ ਰਹੇ ਨਈ ਨਿਤ ਜਾਏ,
ਵਿਚਰਦੇ ਹੋ ਫਿਰਦੇ ਹੋ ਨਵੀਂ ਨਵੀਂ ਜਗ੍ਹਾ ਤੇ ਜਾ ਕੇ,
ਸਥਿਤ ਥਾਏ ਨਾ ਪਾਵੇ ਕਾਏ,
ਇੱਕ ਜਗ੍ਹਾ ਤੇ ਕਦੀ ਵੀ ਟਿਕ ਕੇ ਨਹੀਂ ਬੈਠਦੇ ਤੁਸੀਂ। ਸਤਿਗੁਰੂ ਨਾਨਕ ਦੇ ਮਹਾਰਾਜ ਨੂੰ ਕਹਿੰਦੇ ਇਹ ਸਿੱਧ ਲੋਕ,
ਤੋ ਮੈਂ ਜੋਰ ਸ਼ਕਤ ਕੋ ਕੀਤਾ,
ਇਹ ਦੱਸੋ ਤੁਹਾਡੇ ਵਿੱਚ ਕਿਤਨਾ ਕੁ ਬਲ ਹੈ, ਕਿਤਨੀ ਕੁ ਸ਼ਕਤੀ ਹੈ ਜਿਸ ਦੇ ਦੁਆਰਾ ਤੁਸੀਂ ਇਤਨੀ ਦੂਰ ਦੂਰ ਤੱਕ ਜਾਂਦੇ ਹੋ।
ਸੁਣ ਬੋਲੇ ਬੇਦੀ ਕੁਲ ਕੀਤਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਇਹ ਪ੍ਰਸ਼ਨ ਉਹਨਾਂ ਕੋਲੋਂ ਸੁਣ ਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਦੁਇਰਾ ਮਨ ਬਚ ਕਰਮ ਸਿੱਖ ਸਾਚ ਕੋ ਜਿਸ ਤੇ ਬਦਾ ਨਾ ਕੋਏ।
ਸਤਿਗੁਰੂ ਜੀ ਆਖਦੇ ਨੇ ਮਨ ਬਚ ਕਰਮ, ਇਹ ਕਰਮ ਧਾਰਨ ਕਰਨੇ ਸੱਚ, ਜਿਸ ਨੇ ਸੱਚ ਧਾਰਨ ਕਰ ਲਿਆ ਨਾ ਇਸ ਤੋਂ ਵੱਡਾ ਹੋਰ ਕੁਝ ਵੀ ਨਹੀਂ ਸੰਸਾਰ ਦੇ ਵਿੱਚ।
ਸਤ ਸ਼ਬਦ ਕੋ ਵੇਖ ਲੈ ਬੰਧਨ ਭਵ ਕੇ ਖੋਏ,
ਉਹ ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰਕੇ ਸਭ ਪ੍ਰਕਾਰ ਉਸ ਦਾ ਸ਼ਬਦ ਆਰਾਧ ਲੈਂਦੇ ਨਾ, ਸਭ ਪ੍ਰਕਾਰ ਦੇ ਭੈ ਡਰ ਖਤਮ ਹੋ ਜਾਂਦੇ ਹਨ।
ਜੋ ਪਈ ਹਉ ਗਰੀਬ ਨੈ ਸ਼ਕਤੀ ਮੋ ਮੈਂ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਮੈਂ ਤੇ ਗਰੀਬ ਹਾਂ, ਮੈਂ ਗਰੀਬ ਮੈਂ ਮਸਕੀਨ, ਸਤਿਗੁਰੂ ਜੀ ਮੈਂ ਗਰੀਬ ਹਾਂ, ਮੇਰੇ ਵਿੱਚ ਕੋਈ ਸ਼ਕਤੀ ਨਹੀਂ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ ਇਹ ਮੇਰੇ ਸਤਿਗੁਰਾਂ ਦੀ ਨਿਮਰਤਾ ਹੈ, ਸਰਬ ਕਲਾ ਸਮਰੱਥ। ਸਤਿਗੁਰੂ ਜੀ ਇਹ ਬਚਨ ਆਖਦੇ ਹਨ ਨਿਮਰਤਾ ਦੇ ਵਿੱਚ,
ਬਿਜਰ ਬਿਲੋ ਕੋ ਜਗ ਕੋ ਜੈਤੈ,
ਸਤਿਗੁਰੂ ਜੀ ਆਖਦੇ ਨੇ ਮੈਂ ਤੇ ਸੰਸਾਰ ਵੇਖਣ ਵਾਸਤੇ ਵਿਚਰਦਾ ਇਧਰ ਉਧਰ ਜਾਣਾ ਹਾਂ,
ਗਰਭ ਬੈਨ ਸ਼ਕਤੀ ਬਲ ਗਮ ਕੋ,
ਇਹ ਜੋ ਸਿੱਧ ਨੇ ਨਾ ਇਹ ਭਾਵ ਕਿ ਗਰਭ ਹੰਕਾਰ ਦੇ ਵਿੱਚ ਗਮਤਾ ਦੇ ਵਿੱਚ ਗਰਸੇ ਹੋਏ ਹਨ।
ਗਰਭ ਬੈਨ ਸ਼ਕਤੀ ਬਲ ਗਮ ਕੋ ਸ਼੍ਰੀ ਪਰਮੇਸ਼ਰ ਜੀ ਬਖਸ਼ਿਸ਼ ਤੁਮਕੋ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਤੇ ਬਖਸ਼ਿਸ਼ ਕਰਦੇ ਨੇ ਨਾ ਉਹਨਾਂ ਦੇ ਸਭ ਕੋਈ ਖਤਮ ਹੋ ਜਾਂਦੇ ਹਨ।
ਇਸ ਪ੍ਰਕਾਰ ਕੇ ਬੋਲਤ ਬਚਨਾ,
ਇਸ ਪ੍ਰਕਾਰ ਦੇ ਬਚਨ ਬੋਲੇ ਸਤਿਗੁਰੂ ਨਾਨਕ ਦੇ ਮਹਾਰਾਜ।
ਭਈ ਆਨ ਰਜਨੀ ਕੀ ਰਚਨਾ,
ਫਿਰ ਰਾਤ ਪੈ ਗਈ ਹੈ,
ਸਭ ਆਪਣੇ ਆਪਣੇ ਥਲ ਜਾਏ,
ਸਾਰੇ ਆਪੋ ਆਪਣੇ ਆਸਣਾ ਤੇ ਚਲੇ ਗਏ,
ਬੈਠ ਗਏ ਸਿੱਧ ਆਸਣ ਲਾਏ,
ਤੇ ਸਿੱਧ ਵੀ ਆਪਣੇ ਆਸਣ ਬਿਸਤਰਿਆਂ ਤੇ ਬੈਠ ਗਏ ਭਾਵ। ਹਾਂਜੀ,
ਸ਼੍ਰੀ ਗੁਰੂ ਉਠੋ ਅਬ ਬਾਲਾ।
ਸਤਿਗੁਰੂ ਨਾਨਕ ਦੇ ਮਹਾਰਾਜ ਆਖਦੇ ਨੇ ਭਾਈ ਬਾਲਾ ਜੀ ਉਠੋ ਤੁਸੀਂ। ਹਾਂਜੀ,
ਧੂਨੀ ਆਨੇ ਸਰਦੀ ਕਾਲਾ,
ਭਾਵ ਕੇ ਕਿਤੋਂ ਅੱਗ ਲਿਆਓ ਤੇ ਇਹ ਸਰਦੀ ਦਾ ਮੌਸਮ ਹੈ। ਹਾਂਜੀ,
ਆਏ ਸਪਾਏ ਗਏ ਇੱਕ ਥਾਏ,
ਭਾਈ ਮਰਦਾਨਾ ਜੀ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਅੱਗ ਲੈਣ ਵਾਸਤੇ ਚਲੇ ਗਏ ਕਿ ਅੱਗ ਲਿਆ ਕੇ ਬਾਲਾਂਗੇ ਤੇ ਠੰਡਕ ਬੁਝਾਵਾਂਗੇ। ਹਾਂਜੀ,
ਪਿੱਛੇ ਸਿੱਧ ਆਏ ਤਬ ਥਾਏ,
ਦੌੜਦੇ ਹੋਏ ਸਿੱਧ ਭਾਈ ਬਾਲਾ ਜੀ ਦੇ ਪਿੱਛੇ ਪਿੱਛੇ ਆ ਗਏ।
ਦੋਵੇਰਾ ਤੇ ਛਿਨ ਜੋ ਧੁਨੀ ਲਈ ਛੀਨੀ ਮੋਟਿਗ ਆਏ।
ਭਾਈ ਬਾਲਾ ਜੀ ਆਖਦੇ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਿਥੋਂ ਮੈਂ ਅੱਗ ਲੈ ਕੇ ਆਇਆ ਸੀ ਨਾ ਇਹ ਸਾਰੇ ਸਿੱਧਾਂ ਨੇ ਇਕੱਠੇ ਹੋ ਕੇ ਉਹ ਅੱਗ ਮੇਰੇ ਕੋਲੋਂ ਖੋਹ ਲਈ। ਹਾਂਜੀ,
ਮੈਂ ਛੂਛੇ ਫਿਰ ਕਹਿ ਗਯੋ ਸਭ ਵਿਦ ਦਈ ਸੁਣਾਏ।
ਮੈਂ ਖਾਲੀ ਹੱਥ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆ ਗਿਆ ਤੇ ਸਾਰੀ ਵਿਥਿਆ ਸਤਿਗੁਰਾਂ ਨੂੰ ਸੁਣਾ ਦਿੱਤੀ ਹੈ।
ਜੋ ਪਈ ਗੁਰੂ ਕਹਿਓ ਨਿਜ ਪੱਟ ਕੋ ਝਾੜ।
ਸਤਿਗੁਰੂ ਜੀ ਆਖਦੇ ਨੇ ਆਪਣਾ ਜੋ ਬਸਤਰ ਹੈ ਨਾ ਤੂੰ ਇਹ ਬਸਤਰ ਝਾੜ ਦੇ। ਹਾਂਜੀ,
ਝਾੜਿਓ ਨਿਕਸੀ ਮੇਂਗਣ ਚਾਰ।
ਜਦੋਂ ਭਾਈ ਬਾਲਾ ਜੀ ਨੇ ਉਹ ਬਸਤਰ ਝਾੜਿਆ ਨਾ ਜ਼ੋਰ ਨਾਲ ਐ ਵਿੱਚੋਂ ਚਾਰ ਮੇਂਗਣਾ ਨਿਕਲੀਆਂ। ਹਾਂਜੀ,
ਮੈਂ ਆ ਇਸ ਲਈ ਕਰ ਸੋ ਕੁੱਟੀ।
ਭਾਈ ਬਾਲਾ ਜੀ ਆਖਦੇ ਨੇ ਮੈਂ ਸਤਿਗੁਰਾਂ ਦੀ ਆਗਿਆ ਲੈ ਕੇ ਉਹ ਮੇਂਗਣਾ ਕੁੱਟੀਆਂ ਨਾ ਜਿਸ ਵੇਲੇ। ਹਾਂਜੀ,
ਤੇ ਧੁਨੀ ਭਈ ਅਖੋਟੇ,
ਉਸ ਤੋਂ ਬਹੁਤ ਜ਼ਿਆਦਾ ਭਾਵ ਕੇ ਅੱਗ ਬਲ ਗਈ।
ਵੱਡੋ ਢੇਰ ਭਾਵਕ ਪੁੰਨ ਬਾਰੇ,
ਵੱਡਾ ਢੇਰ ਲੱਗ ਗਿਆ ਅੱਗ ਦਾ। ਹਾਂਜੀ,
ਦੇਖ ਸਿੱਧ ਬਿਸਮੈ ਮਤ ਹਾਰੇ,
ਤੇ ਸਿੱਧ ਵੀ ਵੇਖ ਕੇ ਬੜੇ ਹੈਰਾਨ ਹੋ ਗਏ, ਹਾਰ ਗਏ ਕਿ ਇਹ ਕੀ ਭਾਣਾ ਵਰਤਿਆ, ਅਸੀਂ ਤੇ ਅੱਗ ਖੋਲੀ ਸੀ।
ਕਹਿੰਦੇ ਲਿਆਏ ਧੁਨੀ ਪਾਏ,
ਇਹ ਕਿੱਥੋਂ ਲਿਆਏ ਨੇ ਅੱਗ ਦੁਆਰਾ ਜਾ ਕੇ।
ਹੁਣ ਸਿੱਧਨ ਬੋ ਪੌਣ ਚਲਾਏ,
ਤੇ ਭਾਵ ਫਿਰ ਸਿੱਧਾਂ ਨੇ ਰਿਧੀਆਂ ਸਿੱਧੀਆਂ ਦੀ ਸ਼ਕਤੀ ਦੇ ਨਾਲ ਨਾ ਤੇਜ ਹਵਾ ਚਲਾ ਦਿੱਤੀ ਹੈ।
ਖਰੇ ਤਾਂ ਤਰਵਰ ਸੇ ਗਾਡੇ,
ਇੱਥੇ ਜੰਗਲ ਹੁੰਦਾ ਸੀ ਇਸ ਇਲਾਕੇ ਵਿੱਚ, ਤੇ ਜੋ ਬ੍ਰਿਸ਼ ਖੜੇ ਸੀ ਨਾ ਜਿੱਥੇ ਇਹਨਾਂ ਦੇ ਆਸਣ ਸੀ ਉਹ ਸਾਰੇ ਬ੍ਰਿਸ਼ ਉੱਪਰ ਅਸਮਾਨ ਨੂੰ ਉੱਡਣ ਲੱਗੇ। ਹਾਂਜੀ,
ਖਰੇ ਤਾਂ ਤਰਵਰ ਜੋ ਗਾਡੇ, ਬੇਗ ਉਖਾੜੇ ਰਹੇ ਨਾ ਠਾਂਡੇ,
ਭਾਵ ਉਹ ਬ੍ਰਿਸ਼ ਸਾਰੇ ਜੜਾਂ ਤੋਂ ਪੁੱਟੇ ਗਏ ਜੋ ਖੜੇ ਹੋਏ ਸੀ ਨਾ। ਹਾਂਜੀ, ਅਸਮਾਨ ਨੂੰ ਉੱਡਣ ਲੱਗੇ। ਹਾਂਜੀ,
ਬਹੁ ਕੰਕਰ ਅਰ ਧੂਰੀ ਉਡਾਏ,
ਫਿਰ ਕੰਕਰਾਂ ਤੇ ਧੂੜੀ ਮਿੱਟੀ ਉਡਾ ਦਿੱਤੀ। ਹਾਂਜੀ,
ਓਠੇ ਪੌਡੇ ਸਭ ਮੁਖ ਪਰ ਪਟ ਪਾਏ,
ਤੇ ਸਾਰੇ ਜਿਹੜੇ ਲੋਕ ਸੁੱਤੇ ਹੋਏ ਸੀ ਨਾ ਆਪਣੇ ਮੂੰਹ ਤੇ ਕੱਪੜੇ ਲੈ ਕੇ ਲੇਟ ਗਏ।
ਦੋਵੇਰਾ ਜਿਸ ਬ੍ਰਿਛੈ ਕੇ ਤਰ ਗੁਰੂ ਉਡਣ ਲੱਗਿਓ ਜਬ ਸੋਏ,
ਜਿਸ ਪਿੱਪਲ ਦੇ ਬ੍ਰਿਛ ਦੇ ਹੇਠ ਸਤਿਗੁਰੂ ਨਾਨਕ ਦੇ ਮਹਾਰਾਜ ਸੁਭਾਇਮਾਨ ਸੀ ਨਾ ਉਹ ਬ੍ਰਿਛ ਵੀ ਉੱਪਰ ਨੂੰ ਉੱਡਣ ਲੱਗਾ ਆਕਾਸ਼ ਨੂੰ। ਹਾਂਜੀ,
ਨਿਜ ਕਰ ਸੋ ਥਮਿਓ ਤਬੈ ਰਹਿਓ ਰਹੋ ਥਿਰ ਹੋਏ।
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਪਾਵਨ ਪਵਿੱਤਰ ਹਸਤ ਕਮਲ ਉੱਪਰ ਨੂੰ ਉਲਾਰਿਆ ਤੇ ਬ੍ਰਿਛ ਨੂੰ ਕਹਿੰਦੇ ਨੇ ਪਿੱਪਲ ਨੂੰ ਭਾਈ ਇੱਥੇ ਖੜਾ ਰਹੋ। ਹਾਂਜੀ,
ਜੋ ਭਈ ਸ਼੍ਰੀ ਗੁਰ ਕੋ ਜਬ ਹੀ ਕਰ ਛੋਇਓ,
ਜਿਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੱਥ ਛੋਇਆ ਨਾ ਉਸ ਪਿੱਪਲ ਦੇ ਪੇੜ ਨੂੰ, ਹਾਂਜੀ,
ਡੋਲਿਓ ਥਿਰ ਗਾਡੋ ਭਇਓ,
ਤੇ ਉੱਥੇ ਹੀ ਖੜਾ ਰਿਹਾ ਬ੍ਰਿਛ, ਉਹ ਡੋਲਿਆ ਨਹੀਂ। ਹਾਂਜੀ,
ਬਹੀ ਸਮੀਰ ਰਹਿਣ ਸਭ ਜਾਵੇ,
ਤੇ ਜਦੋਂ ਇਹ ਸਾਰੀ ਰਾਤ ਹਨੇਰੀ ਚੱਲਦੀ ਰਹੀ ਨਾ ਭਾਵ ਕੇ ਉਸ ਵੇਲੇ ਅੱਗ ਬੁਝ ਗਈ,
ਉੱਡ ਗਈ ਸਿੱਧਣ ਧੂਣੀ ਤਵੇ,
ਸਾਰੀ ਸਿੱਧਾਂ ਦੀ ਅੱਗ ਵੀ ਬੁਝ ਗਈ ਜੋ ਉਹਨਾਂ ਨੇ ਧੂਣੀਆਂ ਤਪਾਈਆਂ ਹੋਈਆਂ ਸੀ।
ਬੀਤੀ ਰਹਿਣ ਭੋਰ ਭਈ ਆਏ,
ਜਦੋਂ ਰਾਤ ਬੀਤ ਗਈ ਦਿਨ ਚੜ ਗਿਆ,
ਸ਼੍ਰੀ ਗੁਰੂ ਪਾਵਕ ਦੇਈ ਦੁਰਾਏ,
ਸਤਿਗੁਰੂ ਮਹਾਰਾਜ ਜੀ ਨੇ ਅੱਗ ਕੁਝ ਦਬਾ ਦਿੱਤੀ। ਹਾਂਜੀ,
ਧੂਨੀ ਦੇਖਣ ਉੱਠੇ ਸਿੱਧ ਜੱਬ,
ਉਸ ਵਿੱਚੋਂ ਥੋੜੀ ਥੋੜੀ ਅੱਗ ਨਿਕਲਦੀ ਹੈ, ਦੱਬੀ ਹੋਈ ਜੋ ਧੂਣੀ ਸੀ ਧਰਤੀ ਵਿੱਚ, ਤੇ ਸਿੱਧ ਵੇਖਣ ਵਾਸਤੇ ਆਏ ਹਨ।
ਪਾਵਕ ਕਹੂੰ ਨਾ ਪਾਵਤ ਹੈ ਤਬ,
ਹੋਰ ਕਿਸੇ ਪਾਸੇ ਅੱਗ ਨਹੀਂ ਮਿਲਦੀ। ਸਿੱਧ ਚਾਰ ਚਫੇਰੇ ਭਾਲਦੇ ਫਿਰਦੇ ਹੈ ਕਿ ਕਿਤੋਂ ਸਾਨੂੰ ਅੱਗ ਮਿਲ ਜਾਏ, ਪਰ ਅੱਗ ਕਿਤੋਂ ਨਹੀਂ ਮਿਲਦੀ ਹੈ।
ਇੱਕ ਸ਼੍ਰੀ ਨਾਨਕ ਧੂਨੀ ਮਾਏ,
ਇੱਕ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਲੀ ਹੋਈ ਧੂਣੀ ਦੇ ਵਿੱਚੋਂ ਅੱਗ ਹੈ।
ਹੋਰ ਹੁਤਾ ਸੁਨ ਕਿਤੋਂ ਨਾਈ,
ਹੋਰ ਅੱਗ ਕਿਸੇ ਪਾਸੇ ਨਹੀਂ ਹੈ।
ਤਬ ਆਪਣੀ ਸਭ ਸ਼ਕਤ ਲਗਾਏ,
ਉਸ ਵੇਲੇ ਸਿੱਧਾਂ ਨੇ ਆਪਣੀ ਸਾਰੀ ਸ਼ਕਤੀ ਲਗਾਈ ਹੈ।
ਕੈਸੇ ਨਾਗਨ ਭਈ ਪ੍ਰਗਟਾਏ,
ਪਰ ਅੱਗ ਕਿਤੋਂ ਵੀ ਪ੍ਰਗਟ ਨਹੀਂ ਹੋਈ। ਰਿਧੀਆਂ ਸਿੱਧੀਆਂ ਦਾ ਜ਼ੋਰ ਲਾ ਲਿਆ, ਪਰ ਅੱਗ ਨਹੀਂ ਮਿਲੀ, ਅੱਗ ਬਲੀ ਨਹੀਂ ਸਿੱਧਾਂ ਕੋਲੋਂ। ਹਾਂਜੀ,
ਦੋਏਰਾ ਗੋਰਖ ਪਰਥਰੀ ਤੋਂ ਕਈ ਸ਼੍ਰੀ ਨਾਨਕ ਡਿੱਗ ਜਾਏ,
ਪਰਥਰੀ ਨੂੰ ਆਖਿਆ ਗੋਰਖਨਾਥ ਨੇ। ਪਰਥਰੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦਾ ਬੜਾ ਉਪਾਸ਼ਕ ਸੀ, ਸਤਿਗੁਰੂ ਜੀ ਦੀ ਬੜੀ ਪੂਜਾ ਕਰਿਆ ਕਰਦਾ ਸੀ। ਪਰਥਰੀ ਜਿਸ ਵੇਲੇ ਘਰ ਬਾਰ ਤਿਆਗ ਕੇ ਗਿਆ ਨਾ, ਤੇ ਉਸ ਵੇਲੇ ਇਹ ਗੋਰਖਨਾਥ ਨੇ ਪਰਥਰੀ ਨੂੰ ਆਖਿਆ ਕਿ ਤੂੰ ਜਾ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ।
ਪਾਵਕ ਜਾ ਚਿੰਨ ਕੀਜੀਏ, ਅਵਰ ਨਹੀਂ ਕਿਤੇ ਥਾਏ,
ਹੋਰ ਕਿਸੇ ਅਸਥਾਨ ਤੇ ਅੱਗ ਨਹੀਂ ਹੈ। ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲੋਂ ਜਾ ਕੇ ਅੱਗ ਮੰਗ ਕੇ ਲੈ ਆਓ।
ਭਈ ਆਇਸਲੇ ਪਰਥਰੀ ਤਬ ਆਇਓ,
ਤੇ ਗੋਰਖਨਾਥ ਦੀ ਆਗਿਆ ਮੰਨ ਕੇ ਪਰਥਰੀ ਆ ਗਿਆ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ।
ਸੁਣ ਤੇ ਤੇ ਬਚ ਪ੍ਰਭੂ ਅਲਾਇਓ,
ਤੇ ਉਸ ਦੇ ਕੋਲੋਂ ਬਚਨ ਸੁਣ ਕੇ ਪ੍ਰਭੂ ਮਾਲਕ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਉਂ ਉਸ ਨੂੰ ਉਪਦੇਸ਼ ਦਿੜਵਾਇਆ।
ਗੋਰਖ ਕੀ ਇੱਕ ਮੁੰਦਰਾ ਲਿਆਓ,
ਜਾਓ ਵਾਪਸ ਗੋਰਖ ਦੇ ਕੋਲ, ਗੋਰਖ ਦੇ ਕੰਨ ਦੀ ਮੁੰਦਰਾ ਲੈ ਕੇ ਆਓ ਸਾਡੇ ਕੋਲ।
ਬਹੁਰੋ ਤੇ ਕੀ ਚਰਨ ਖਣਾਓ,
ਫਿਰ ਉਹਦੇ ਪੈਰਾਂ ਦੀ ਖੜਾ ਇੱਕ ਲੈ ਕੇ ਆਓ। ਹਾਂਜੀ,
ਪ੍ਰਿਥਮੈ ਦੇ ਆਨ ਜੋ ਹਮਕੋ, ਪੀਛੇ ਪਾਵਕ ਦੇਵੈ ਤੁਮਕੋ।
ਪਹਿਲਾਂ ਦੋ ਚੀਜ਼ਾਂ, ਕੰਨ ਦੀ ਮੁੰਦਰਾ ਤੇ ਪੈਰ ਦੀ ਖੜਾ ਸਾਡੇ ਕੋਲ ਲਿਆ, ਉਸ ਤੋਂ ਬਾਅਦ ਅਸੀਂ ਅੱਗ ਦੇਵਾਂਗੇ, ਸਤਿਗੁਰੂ ਨਾਨਕ ਦੇ ਮਹਾਰਾਜ ਆਖਦੇ ਉਸ ਨੂੰ। ਹਾਂਜੀ,
ਹੁਣ ਪਰਥਰੀ ਗੋਰਖ ਡਿੱਗ ਆਵਾ,
ਫਿਰ ਦੁਬਾਰਾ ਪਰਥਰੀ ਗੋਰਖਨਾਥ ਦੇ ਕੋਲ ਗਿਆ।
ਗੁਰ ਕੋ ਕਹਿਨੋ ਸਰਬ ਸੁਨਾਵਾ,
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਹੇ ਹੋਏ ਬਚਨ ਜਾ ਕੇ ਸਾਰਾ ਬਿਰਤਾਂਤ ਗੋਰਖਨਾਥ ਨੂੰ ਸੁਣਾ ਦਿੱਤਾ ਹੈ।
ਗੋਰਖ ਗੁਨੀ ਦਿਓ ਤੇ ਤਾਈ, ਲਾਏ ਸ਼ਕਤ ਭੁੰਨ ਲਿਓ ਮੰਗਾਏ।
ਗੋਰਖਨਾਥ ਨੇ ਮਨ ਦੇ ਵਿੱਚ ਵਿਚਾਰ ਕੀਤੀ ਬੇਈਮਾਨੀ ਵਾਲੀ, ਕਹਿੰਦਾ ਪਹਿਲਾਂ ਮੈਂ ਇਹ ਖੜਾ ਤੇ ਮੁੰਦਰਾ ਦੇ ਦਿੰਦਾ ਸਤਿਗੁਰਾਂ ਨੂੰ, ਤੇ ਫਿਰ ਆਪਣੀ ਸ਼ਕਤੀ ਦੇ ਨਾਲ ਖੋ ਲਵਾਂਗਾ ਸਤਿਗੁਰਾਂ ਦੇ ਕੋਲੋਂ। ਇਸ ਇਹ ਵਿਚਾਰ ਆਪਣੇ ਮਨ ਵਿੱਚ ਕਰਕੇ ਨਾ, ਤੇ ਕਹਿੰਦਾ ਪਰਥਰੀ ਨਾਥ ਨੂੰ ਕਹਿੰਦਾ ਲੈ ਜਾ। ਹਾਂਜੀ,
ਮੁੰਦਰਾ ਬੋਲ ਖੜਾਵ ਜੋ ਦੋ,
ਮੁੰਦਰਾ ਤੇ ਖੜਾਵੇ ਦੋਵੇਂ ਹਨ ਜੋ,
ਨੀ ਪਰਥਰੀ ਕੇ ਕਰ ਸੋ,
ਤੇ ਪਰਥਰੀ ਦੇ ਹੱਥ ਵਿੱਚ ਪਕੜਾ ਦਿੱਤੀਆਂ।
ਗੁਰੂ ਅਗਾਰੀ ਧਰ ਦੀ ਜਾਵੇ,
ਪਰਥਰੀ ਨਾਥ ਨੇ ਜਾ ਕੇ ਗੁਰੂ ਸਾਹਿਬ ਮਹਾਰਾਜ ਜੀ ਦੇ ਸਨਮੁਖ ਭੇਂਟ ਕਰ ਦਿੱਤੀਆਂ, ਦੇ ਦਿੱਤੀਆਂ ਗੁਰੂ ਸਾਹਿਬ ਨੂੰ ਦੋਨੇ ਵਸਤੂਆਂ।
ਪਾਵਕ ਲਈ ਹੱਥ ਪੁੰਨ ਤਵੇ,
ਆਪਣੇ ਹੱਥ ਦੇ ਵਿੱਚ ਅੱਗ ਲੈ ਕੇ ਸਤਿਗੁਰਾਂ ਦੇ ਕੋਲੋਂ।
ਸਿੱਧਨ ਆਪਣੇ ਮਦ ਸੋ ਮਾਰੇ,
ਆਪਣੇ ਸਿੱਧਾਂ ਦੇ ਵਿੱਚ ਵਿਚਾਲੇ ਬਾਲ ਦਿੱਤੀ, ਚਾਰ ਚਫੇਰੇ ਸਿੱਧ ਬੈਠ ਗਏ।
ਸਰਦੀ ਤਨ ਕੀ ਸਕਲ ਬਿਦਾਰੇ,
ਜੋ ਤਨ ਦੀ ਸਰਦੀ ਸੀ ਨਾ, ਸਰਦੀ ਦਾ ਮੌਸਮ ਸੀ, ਸਾਰੀ ਦੂਰ ਕਰ ਲਈ ਸਰਦੀ ਅੱਗ ਦੇ ਨਾਲ।
ਗੋਰਖ ਛੂਛਾ ਸ਼ਕਤ ਤੇ ਬੈਸਾ ਹੋਏ ਅਧੀਰ,
ਗੋਰਖਨਾਥ ਦੀ ਸ਼ਕਤੀ ਸਾਰੀ ਸਤਿਗੁਰਾਂ ਨੇ ਖਿੱਚ ਲਈ, ਤੇ ਸ਼ਕਤੀ ਤੋਂ ਬਗੈਰ ਖਾਲੀ ਹੋ ਕੇ ਵਿਚਾਰਾ ਧੀਰਜ ਤੋਂ ਰਹਿਤ ਹੋ ਕੇ ਬੈਠ ਗਿਆ ਗੋਰਖਨਾਥ।
ਚਿੰਤਾ ਸਰਤਾ ਮੈਂ ਬਯੋ ਪਾਇਓ ਜਾਏ ਨਤੀਰ,
ਤੇ ਕੋਈ ਕਿਨਾਰਾ ਨਹੀਂ ਲੱਭਦਾ ਚਿੰਤਾ ਦੀ ਨਦੀ ਵਿੱਚ, ਵਿਚਾਰਾ ਚਿੰਤਾਵਾਨ ਹੋ ਰਿਹਾ, ਵਹਿ ਰਿਹਾ ਚਿੰਤਾ ਦੀ ਨਦੀ ਦੇ ਵਿੱਚ, ਦੂਜਾ ਕਿਨਾਰਾ ਨਜ਼ਰ ਹੀ ਨਹੀਂ ਆਉਂਦਾ। ਹਾਂਜੀ,
ਭਈ ਆਪਣੇ ਗੁਰ ਕੀ ਦਸ਼ਾ ਨਿਆਰੇ, ਤੇ ਜੰਗਰ ਆਇਓ ਕਰ ਵਿੱਚ ਪਾਰੇ।
ਪੰਗਰਨਾਥ ਨੇ ਜਦੋਂ ਵੇਖਿਆ ਨਾ ਕਿ ਮੇਰੇ ਗੁਰੂ ਗੋਰਖਨਾਥ ਦਾ ਇਹ ਹਾਲ ਹੋ ਗਿਆ, ਵਿਚਾਰਾ ਸ਼ਕਤੀ ਤੋਂ ਖਾਲੀ ਹੋ ਗਿਆ, ਤੇ ਮਨ ਵਿੱਚ ਬੜਾ ਗੁੱਸਾ ਆਇਆ, ਗੁੱਸਾ ਲੈ ਕੇ ਆਇਆ ਪੰਗਰਨਾਥ। ਹਾਂਜੀ,
ਲਾਏ ਸ਼ਕਤ ਕੋ ਚਾਤ ਸੋਈ,
ਬੜੀ ਸ਼ਕਤੀ ਲਾਈ ਕਿ ਮੈਂ ਸ਼ਕਤੀ ਦੇ ਨਾਲ ਖੋ ਲਵਾਂ ਸਤਿਗੁਰਾਂ ਦੇ ਕੋਲੋਂ ਇਹ ਖੜਾ ਤੇ ਮੁੰਦਰਾ। ਹਾਂਜੀ,
ਲਿਓ ਖੜਾ ਦੋਏ,
ਮੁੰਦਰਾ ਤੇ ਖੜਾ ਦੋਵੇਂ ਲੈ ਲਵਾਂ। ਤਾਂ ਰਿਧੀਆਂ ਸਿਧੀਆਂ ਕਰਦਾ, ਬੜੇ ਮੰਤਰ ਚਲਾਉਂਦਾ ਹੈ।
ਸ਼ਕਤ ਨਾ ਚਲੀ ਸਕਲ ਵਿਦ ਹਾਰਿਓ,
ਸਾਰੇ ਤਰੀਕਿਆਂ ਦੇ ਨਾਲ ਹਾਰਿਆ, ਸ਼ਕਤੀ ਨੀ ਚੱਲੀ ਕੋਈ ਵੀ।
ਗੁਰ ਡਿਗ ਬੈਠਿਓ ਮੈਂ ਨੀ ਉਚਾਰਿਓ,
ਸਤਿਗੁਰੂ ਮਹਾਰਾਜ ਜੀ ਦੇ ਪਾਸ ਬੈਠ ਕੇ ਬਚਨ ਉਚਾਰਦਾ ਹੈ।
ਬੰਮ ਤੁੰਬਾ ਪੈਸੋਂ ਭਰ ਦੀਜੈ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜਾ ਮੈਂ ਤੁੰਬਾ ਲਿਆਇਆ ਹੁੰਦਾ ਨੀ, ਤੁੰਬਾ ਵੇਖਿਆ ਹੋਣਾ ਆਪ ਜੀ, ਜੋ ਜਾਣਦੇ ਹੋ ਇੱਕ ਡੱਬਾ ਜਿਹਾ ਹੁੰਦਾ ਬਰਤਨ ਪਿੱਤਲ ਦਾ, ਉਸ ਨੂੰ ਤੁੰਬਾ ਕਹਿੰਦੇ, ਉਸ ਵਿੱਚ ਕੋਈ ਵਸਤੂ ਤਰਲ ਪਦਾਰਥ ਪਾਇਆ ਜਾਂਦਾ, ਉਹ ਤੁੰਬਾ ਲੈ ਕੇ ਉਹ ਭੰਗਰ ਨਾਥ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆਇਆ। ਮਹਾਰਾਜ ਇਸ ਤੁੰਬੇ ਦੇ ਵਿੱਚ ਦੁੱਧ ਪਾ ਦਿਓ। ਹਾਂਜੀ,
ਅਬ ਹੀ ਤੂਰਨ ਬਿਲਮ ਨਾ ਕੀਜੈ,
ਮਹਾਰਾਜ ਦੇਰੀ ਨਾ ਕਰੋ, ਤੁਰੰਤ ਇਹ ਤੁੰਬਾ ਦੁੱਧ ਦੇ ਨਾਲ ਭਰ ਦਿਓ।
ਸ਼੍ਰੀ ਨਾਨਕ ਤਬ ਲੈ ਨਿਜ ਹਾਥਾ ਭਰਿਓ ਕੂਪ ਤੇ ਦੁੱਧ ਸਾਥਾ।
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭੰਗਰ ਨਾਥ ਕੋਲੋਂ ਲੈ ਕੇ ਨਾ ਤੁੰਬਾ ਬਰਤਨ ਤੇ ਇੱਕ ਖੂਹ ਦੇ ਵਿੱਚ ਪਾਇਆ ਭਰ ਕੇ ਜਲ ਦਾ, ਸਤਿਗੁਰੂ ਮਹਾਰਾਜ ਨੇ ਤੁਰੰਤ ਪਕੜਾ ਦਿੱਤਾ ਤੇ ਉਹ ਜਲ ਦੁੱਧ ਬਣ ਗਿਆ। ਅੱਜ ਵੀ ਉਹ ਨਾਨਕ ਮਤੇ ਦੀ ਧਰਤੀ ਤੇ ਦੁੱਧ ਵਾਲੇ ਖੂਹ ਦੇ ਨਾਮ ਨਾਲ ਉਹ ਅਸਥਾਨ ਪ੍ਰਸਿੱਧ ਹੈ, ਜਿਸ ਦਾ ਜਲ ਦਾ ਰੰਗ ਹੀ ਦੁੱਧ ਵਰਗਾ ਹੈ। ਉਸ ਵੇਲੇ ਪਿਓਰ ਦੁੱਧ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਤੁੰਬੇ ਦੇ ਵਿੱਚ ਭਰ ਦਿੱਤਾ ਹੈ, ਉਸ ਖੂਹ ਦੇ ਵਿੱਚੋਂ। ਹਾਂਜੀ,
ਉਹ ਲੈ ਕੇ ਸਿੱਧਨ ਮੈਂ ਆਇਓ,
ਭੰਗਰ ਨਾਥ ਲੈ ਕੇ ਉਹ ਬਰਤਨ ਦੁੱਧ ਦਾ ਭਰਿਆ ਹੋਇਆ ਸਿੱਧਾਂ ਦੇ ਕੋਲ ਆ ਗਿਆ।
ਨਬੀ ਪੀਏ ਰਹੇ ਤ੍ਰਿਪਤਾਇਓ,
ਸਾਰੇ ਜਿਤਨੇ ਸਿੱਧ ਸੀ ਨਾ ਹਜ਼ਾਰਾਂ, ਸਾਰਿਆਂ ਸਿੱਧਾਂ ਨੇ ਉਹ ਦੁੱਧ ਪੀਤਾ ਤੁੰਬੇ ਦਾ, ਹਜ਼ਾਰਾਂ ਪੀ ਕੇ ਤ੍ਰਿਪਤ ਹੋ ਗਏ, ਰੱਜ ਗਏ।
ਹੈ ਤੁੰਬੇ ਤਿੰਨ ਖੁੱਟ ਨਾਏ, ਅਚਰਜ ਭਏ ਸਭੈ ਮਨ ਮਾਈ।
ਪਰ ਉਹ ਤੁੰਬੇ ਦੇ ਵਿੱਚ ਦੁੱਧ ਮੁੱਕਦਾ ਨੀ, ਪੀ ਜਾਂਦੇ ਨੇ ਉਹ ਭਰਿਆ ਦਾ ਭਰਿਆ ਹੈ। ਇਹ ਵੇਖ ਕੇ ਮਨ ਵਿੱਚ ਬੜੇ ਹੈਰਾਨ ਹੋਏ ਹਨ।
ਭਗਵ ਤਮਕ ਕਰ ਸ਼ੰਭੂ ਨਾਥਾ,
ਤੇ ਭਾਵ ਕੇ ਬੜੇ ਭਾਵ ਕੇ ਵਸ ਹੋ ਕੇ, ਈਰਖਾ ਦੇ ਵਸ ਬੇਵਸ ਹੋ ਕੇ ਭਵਕ ਕੇ ਇਹ ਸ਼ੰਭੂ ਨਾਥ ਜੋਗੀ। ਹਾਂਜੀ,
ਡਿੱਗ ਆਇਓ ਬੋਲਿਓ ਗੁਰ ਸਾਥਾ,
ਸਤਿਗੁਰੂ ਮਹਾਰਾਜ ਜੀ ਦੇ ਪਾਸ ਆਇਆ ਤੇ ਸਤਿਗੁਰਾਂ ਨੂੰ ਆ ਕੇ ਆਖਣ ਲੱਗਾ।
ਦੋਏਰਾ ਪੁਰਬੀ ਕੋ ਹੈ ਕਾਲ ਅਵ ਸੁਰਸਰੀ ਕੋ ਮੰਗਵਾਏ,
ਪਿਛਲੇ ਕੁਝ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਪਾਣੀ ਦਾ ਕਾਲ ਹੈ, ਇਸ ਇਲਾਕੇ ਵਿੱਚ ਪਾਣੀ ਨਹੀਂ, ਤੁਸੀਂ ਕਿਰਪਾ ਕਰੋ ਕਿ ਇੱਥੇ ਗੰਗਾ ਨਦੀ ਦਾ ਜਲ ਮੰਗਵਾ ਦਿਓ, ਤੁਹਾਡੇ ਕੋਲ ਤਾਂ ਸਭ ਕੁਝ ਹੈ, ਤੁਸੀਂ ਤੇ ਖੂਹ ਦੇ ਵਿੱਚੋਂ ਭਰ ਦਿੰਦੇ ਹੋ ਬਰਤਨ, ਉਹ ਦੁੱਧ ਦਾ ਬਣ ਜਾਂਦਾ, ਤੇ ਸਤਿਗੁਰੂ ਮਹਾਰਾਜ ਇੱਥੇ ਗੰਗਾ ਮੰਗਵਾ ਦਿਓ, ਗੰਗਾ ਦਾ ਜਲ ਲਿਆਓ। ਹਾਂਜੀ,
ਸ਼ਕਤ ਧਾਰ ਤੂੰ ਐ ਬੜਾ ਮਿਲ ਮੱਜੈ ਏ ਥਾਏ,
ਸਤਿਗੁਰੂ ਮਹਾਰਾਜ ਤੁਹਾਡੇ ਵਿੱਚ ਬੜੀ ਸ਼ਕਤੀ ਹੈ, ਜਦੋਂ ਗੰਗਾ ਦਾ ਜਲ ਮੰਗਾ ਦਿਓ ਨਾ, ਸਾਰੇ ਰਲ ਕੇ ਇੱਥੇ ਇਸ਼ਨਾਨ ਕਰਾਂਗੇ। ਹਾਂਜੀ,
ਜੋ ਪਈ ਮਰਦਾਂ ਨੇ ਤੋਂ ਗੁਰੂ ਬੋਲੇ,
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਨੂੰ ਇਉਂ ਆਖਣ ਲੱਗੇ,
ਤਾਵੋ ਫੌਰੀ ਕਰ ਮੇਲੇ,
ਇੱਕ ਖੁੰਡੀ ਸਤਿਗੁਰੂ ਜੀ ਨੇ ਪਕੜਾਈ, ਆਖਿਆ ਖੁੰਡੀ ਲੈ ਕੇ ਭਾਈ ਮਰਦਾਨਾ ਜਾ ਪਹਾੜਾਂ ਦੇ ਵਿੱਚ, ਤੁਰੰਤ ਚਲਿਆ ਜਾ।
ਗੰਗਾ ਤੀਰ ਘਸੀਟਤ ਆਓ,
ਐ ਜਿਵੇਂ ਗੰਗਾ ਖਿੱਚੀ ਜਾਂਦੀ ਹੈ ਨਾ ਲੀਕ, ਇਸ ਤਰ੍ਹਾਂ ਖਿੱਚੀ ਲਿਆਓ ਉਸ ਖੁੰਡੀ ਨੂੰ ਧਰਤੀ ਦੇ ਉੱਪਰ ਉੱਪਰ ਪਹਾੜਾਂ ਵਾਲੇ ਪਾਸੇ ਤੋਂ।
ਮੈਂ ਮੁੜ ਪਾਛੇ ਕਰੋ ਲਖਾਓ,
ਬਸ ਪਿੱਛੇ ਪਿੱਛੇ ਆਇਆ ਉਹ ਖੁੰਡੀ ਨੂੰ ਖਿੱਚੀ ਆਉਣਾ, ਮੁੜ ਕੇ ਪਿੱਛੇ ਨੀ ਵੇਖਣਾ। ਹਾਂਜੀ, ਪੜ੍ਹ ਲਓ, ਦੋ ਮਿੰਟ ਕੋਈ ਗੱਲ, ਦੋ ਮਿੰਟ ਹੋਰ।
ਸੁਣ ਆਏ ਸਮਰਦਾਨਾ ਗਯੋ,
ਸਤਿਗੁਰੂ ਮਹਾਰਾਜ ਜੀ ਦੀ ਆਗਿਆ ਮੰਨ ਕੇ ਭਾਈ ਮਰਦਾਨਾ ਜੀ ਚਲੇ ਗਏ ਪਹਾੜਾਂ ਵਾਲੇ ਪਾਸੇ।
ਗੰਗਾ ਤਟ ਦੇਖਤ ਭਇਓ,
ਤੇ ਭਾਵ ਉਹ ਖੁੰਡੀ ਨੂੰ ਖਿੱਚੀ ਆਉਂਦੇ, ਇਸੇ ਤਰ੍ਹਾਂ ਭਾਈ ਮਰਦਾਨਾ ਧਰਤੀ ਦੇ ਉੱਪਰ ਉੱਪਰ।
ਬੌਰ ਘਸੀਟ ਤੇ ਲਿਆਵਤ ਧਾਵਾ,
ਤੇ ਦੌੜੇ ਆਉਂਦੇ ਆ, ਖਿੱਚੀ ਆਉਂਦੇ ਆ, ਧਰਤੀ ਦੇ ਉੱਪਰ ਘਸੀਟਦੇ ਆ ਰਹੇ ਨੇ।
ਫੌਰੀ ਪੀਚੇ ਸੁਰਸਰੀ ਆਵਾ,
ਤੇ ਉਹ ਫੌੜੀ ਦੇ ਨਾਲ ਨਾਲ ਗੰਗਾ ਨਦੀ ਦਾ ਵਹਿਣ ਤੁਰਿਆ ਆ ਰਿਹਾ ਹੈ।
ਰਹੀ ਆਵਨੀ ਕੇਤਕ ਸੋ,
ਭਾਵ ਕਿਤਨੀ ਕੁ ਦੂਰ ਤੱਕ ਭਾਈ ਮਰਦਾਨਾ ਜੀ ਉਹ ਲੈ ਕੇ ਆ ਗਏ।
ਮਰਦਾਨੇ ਮਨ ਸੰਸੈ ਹੋ,
ਭਾਈ ਮਰਦਾਨਾ ਜੀ ਦੇ ਮਨ ਵਿੱਚ ਕੁਝ ਸ਼ੰਕਾ ਪੈਦਾ ਹੋ ਗਿਆ ਉਸ ਵੇਲੇ।
ਆਵਤ ਨਹੀਂ ਕਿ ਮੋੜ ਪਿਛਾਰੇ,
ਪਤਾ ਨਹੀਂ ਗੰਗਾ ਮੇਰੇ ਪਿੱਛੇ ਆ ਰਹੀ ਹੈ ਕਿ ਨਹੀਂ, ਇਹ ਸ਼ੰਕਾ ਮਨ ਵਿੱਚ ਆ ਗਈ।
ਹਸਗੁਣ ਪਾਛੇ ਦ੍ਰਿਟ ਨਿਆਰੇ,
ਇਉਂ ਕਰਕੇ ਭਾਈ ਮਰਦਾਨਾ ਜੀ ਨੇ ਪਿੱਛੇ ਵੇਖ ਲਿਆ ਮੁੜ ਕੇ।
ਤੇ ਥਲ ਰਹੀ ਸਥਿਤ ਐਸੋ,
ਉੱਥੇ ਰੁਕ ਗਈ ਜਿੱਥੇ ਭਾਈ ਮਰਦਾਨੇ ਜੀ ਨੇ ਵੇਖਿਆ, ਉੱਥੇ ਸਥਿਰ ਹੋ ਗਈ।
ਘਸੀਟ ਨਾ ਆਵਤ ਕੋ,
ਭਾਈ ਮਰਦਾਨਾ ਜੀ ਖੁੰਡੀ ਨੂੰ ਘਸੀਟਦੇ ਆ ਪਰ ਨਦੀ ਉੱਥੇ ਦੀ ਉੱਥੇ ਰੁਕੀ ਹੋਈ, ਨਾਲ ਨੀ ਆਈ।
ਮਰਦਾਨਾ ਹਿਰਦੈ ਵਿੱਚ ਮਾਨਿਓ,
ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਮਨ ਦੇ ਵਿੱਚ।
ਡਿਗ ਆਏ ਬਿਰਤਾਂਤ ਬਖਾਨੇ,
ਸਤਿਗੁਰੂ ਜੀ ਦੇ ਪਾਸ ਆ ਕੇ ਸਾਰਾ ਬਿਰਤਾਂਤ ਸਤਿਗੁਰਾਂ ਨੂੰ ਦੱਸ ਦਿੱਤਾ।
ਬੈਠੇ ਸਿੱਧ ਤਾਈ ਸਾਰੇ,
ਉੱਥੇ ਸਾਰੇ ਸਿੱਧ ਬੈਠੇ ਹੋਏ ਸੀ।
ਸੁਣ ਸ਼੍ਰੀ ਨਾਨਕ ਬੈਨੀ ਉਚਾਰੇ,
ਸੁਣ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਚਨ ਉਚਾਰੇ।
ਅਟਕੇ ਜੇ ਨਾ ਕਰੋ ਬਿਲੋਕੀ,
ਸਤਿਗੁਰੂ ਜੀ ਆਖਦੇ ਭਾਈ ਮਰਦਾਨਾ ਜੇ ਤੂੰ ਮੁੜ ਕੇ ਪਿੱਛੇ ਨਾ ਨਾ ਵੇਖਦਾ,
ਤੋ ਚਲ ਆਵ ਤਿਹਾ ਅਰੋਕੀ,
ਇੱਥੋਂ ਤੱਕ ਆ ਜਾਣੀ ਸੀ ਬੈਗੈਰ ਰੋਕਣ ਤੋਂ। ਅਰੋਕੀ ਹੋਈ ਵੀ ਨੀ ਰੁਕਦੀ ਸੀ ਇੱਥੋਂ। ਹਾਂਜੀ,
ਕਿਤਕ ਕੋਸ ਮਰਦਾਨੇ ਆਨੀ,
ਕਿਤਨੇ ਕੋ ਪਹਾੜਾਂ ਦੇ ਵਿੱਚੋਂ ਇਹ ਗੰਗਾ ਦਾ ਵਹਿਣ ਭਾਈ ਮਰਦਾਨਾ ਜੀ ਨਾਨਕ ਮਤੇ ਦੀ ਧਰਤੀ ਤੱਕ ਲੈ ਆਏ।
ਰਹੋ ਸਮੀਪ ਸੁਰਸਰੀ ਪਾਨੀ,
ਭਾਵ ਨੇੜੇ ਹੀ ਉਸ ਅਸਥਾਨ ਤੇ ਗੰਗਾ ਦਾ ਪਾਣੀ ਆ ਗਿਆ।
ਸੋ ਸਿੱਧੋ ਅਬ ਤੁਮ ਮੰਗਵਾਵੋ, ਮੱਜਨ ਹਮ ਕੋਇਆ ਕਰਾਵੋ।
ਸਤਿਗੁਰੂ ਜੀ ਆਖਦੇ ਸਿੱਧੋ ਭਾਈ ਮਰਦਾਨਾ ਜੀ ਕਿਤਨੇ ਕੋਹ ਤੱਕ ਲਏ, ਬਿਲਕੁਲ ਨੇੜੇ ਆ ਗਈ ਹੈ, ਹੁਣ ਤੁਸੀਂ ਤੇ ਆਪਣੀਆਂ ਸ਼ਕਤੀਆਂ ਲਾਓ ਤੇ ਤੁਸੀਂ ਲਾਇਓ ਇੱਥੋਂ ਤੱਕ ਜਿੱਥੇ ਆਪਾਂ ਬੈਠੇ। ਹਾਂਜੀ,
ਦੋਏਰਾ ਮਿਲ ਕੇ ਸਭ ਸਿੱਧਨ ਤਬੈ ਨਿਜ ਨਿਜ ਓਜੇ ਲਗਾਏ।
ਸਾਰੇ ਸਿੱਧਾਂ ਨੇ ਇਕੱਠੇ ਹੋ ਕੇ ਜਿਤਨੀ ਜਿਤਨੀ ਸ਼ਕਤੀ ਸੀ ਨਾ ਕਿਸੇ ਵਿੱਚ, ਸਾਰਿਆਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦਾ ਜ਼ੋਰ ਲਾ ਲਿਆ।
ਸਭ ਹੀ ਵਿਦ ਸੋ ਪਚ ਰੇ ਰਹੀ ਸੁਤੀ ਸੀ ਥਾਏ,
ਪਚ ਗਏ ਥੱਕ ਗਏ ਆਪਣੇ ਆਪਣੇ ਤਰੀਕੇ ਨਾਲ ਜ਼ੋਰ ਲਾ ਕੇ, ਪਰ ਨਦੀ ਉਸ ਅਸਥਾਨ ਤੇ ਰਹੀ ਉੱਥੇ ਆਈ ਨੀ ਜਿੱਥੇ ਅੱਜ ਬਣਿਆ ਹੋਇਆ ਨਾਨਕ ਸਾਗਰ ਡੈਮ, ਉੱਥੇ ਬੌਲੀ ਸਾਹਿਬ ਦੀ ਜੀ ਦੇ ਆਪ ਜੀ ਨੇ ਦਰਸ਼ਨ ਕੀਤੇ ਹੋਣੇ। ਉਹ ਬੌਲੀ ਸਾਹਿਬ ਤੱਕ ਭਾਈ ਮਰਦਾਨਾ ਜੀ ਲਿਆਏ ਸੀ ਧਰਤੀ ਤੇ ਘਸੀੜਦੇ। ਹਾਂਜੀ, ਇਉਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ, ਬਖਸ਼ਿਸ਼।